इस प्रकार श्री सतगुरु दुष्ट मसंदन मार निज सिखन को सुख दियो बिगरत पंत सुदा।
वाहे गुरु जी का खालसा
वाहे गुरु जी की फतेह।
जुगो जुग अटल गुरु शब्द अवतार और दीन दुनिया दे मालक सतगुरु श्री गुरु ग्रंथ साहिब सच्चे पातशाह जी महाराज जी दे पावन पवित्र चरण कमलां च संध्या वेले दे सजे हुए दीवाना च हाजरियां भर रही गुरु का खास रूप परम सत्कार योग सन्मान योग गुरु खालसा साध संगत वड्डे भाग हन। नेता प्रति गुरु चरणा च जुड़ के हाजरियां भर के गुर इतिहास की चल रही लड़ीवार कथा बहुत ही अदब सत्कार श्रद्धा भावना सहित सरवण कर रहे कलगीधर श्री गुरु गोबिंद सिंह साहिब सच्चे पातशाह जी महाराज जी ने देहरादून विखे बाबा राम राय जी दे द्योरे ते जिन्ने मसंद इकट्ठे हुए सन उन्हां नूं सिरे पाओ देण दे बहाने अपनी सभा विच बुलाया। कले कले मसंद नूं अपनी सभा च बुला के इशारा करदे सन सूरमिया बहादुरां योधिआं नूं। उसे वेले सूरमे जकड़ लैंदे सन रस्सियां नाल बन्न लैंदे सी और बन के मसंदा नूं इक कोठे दे विच नाल कई कोठियां दे विच इन्हां नूं बंद करी जा रहे। 1100 मसंद इकट्ठा करके बन के कोठियां विच डक लिया ते पंजाब कोयर नूं कहा कि हुण तुसीं इन्हां कोलों अपना बदला लो। तो कड़ाए तेल दे रखे हुए सन उह तपा लए गए। शाम दे समय कढ कढ के जिहड़े दोखी मसंद सन वड्डे पापी गुनहगार तेल दे कड़ाइयां दे कड़छे भर भर के उन्हां पापियां दे शरीरां ते पा के चाबकां दी मार मार के बैंतां दी सोटियां दी मार मार के कई उस वेले मार नूं ना सहारदिआं मर गए। जिहड़ा मसंद मर जांदा उहदी लोथ चुक के बाहर सुट दिंदे ने। इदां कई दिन इसे तरह ही चलता रहा और जिन्हां दा घट अपराध सी सजा उन्हां मसंदा नूं भी दित्ती पर उन्हां नूं ताड़ना करके छड भी दिता त्याग भी दिता और जिहड़े वड्डे दोखी सन उह नहीं छड्डे उन्हां सब नूं सजा दित्ती गई। तो इस प्रकार नाल बाबा राम राय जी दे द्योरे दा सारा बंदोबस्त गुरु कलगीधर पातशाह जी महाराज जी ने कीता है। जिहड़े चंगे लायक मसंद सन बाबा राम राय जी दे अनुसार चलण वाले पंजाब कोयर दे अनुसार चलण वाले उन्हां दीआं ड्यूटियां मुकर्र करके उन्हां नूं देसां प्रदेशां विच भेज दिता माया उगराण वास्ते और बीबी पंजाब कोयर नूं सतगुरां ने बचन कहा कि हुण असीं वापस श्री पौंटा साहिब चले हां। तो पंजाब कोयर ने बेनती की महाराज ये घर भी तुहाडा है कृपा दृष्टि बनाई रखनी मैं विधवा नूं हुण केवल आप जी दे चरणां दा आसरा ते सहारा है। तो कलगीधर पातशाह जी महाराज जी ने आश्वासन दिता है धीरग दिता है कि किसी भी प्रकार की कोई समस्या नहीं आएगी। हुण जिहड़े नवे मसंद मुकर्र कीते ने इन्हां सारिआं नूं डर है भय है इह हुण सारे तुहाडे भय विच तुहाडे हुकम च आग्या च चलणगे। कोई मसंद तुहाडी आग्या तो बाहर नहीं चलेगा। इस तरीके नाल महाराज गुरु कलगीधर पातशाह जी अपनियां फौजां समेत देहरादून तो वापस श्री पौंटा साहब आए हन। ते पौंटा साहब जी ने जदों प्रवेश कीता बड़ियां बधाईयां वजियां। कई दिनां बाद वापस आए सन नगर निवासियां ने बड़े भारी उत्सव कीते हन। सैकड़ियां दी गिणती च लोकां ने आ के महाराज जी दे दर्शन दीदार परसे हन। आओ जिवें पौंटा साहब आण के सतगुरु सच्चे पातशाह जी ने कौतक वरताए ने वो कथा बहां कवि कविराज भाई साहेब भाई संतोख सिंह जी चूड़ामणि श्री गुर प्रताप सूरज ग्रंथ अंदर अंकित कर रहे ने। श्री गुर प्रताप सूरज ग्रंथ की रुत दूजी का दसवां अंशु अज प्रारंभ हो रहा है। आओ मन बिरतियां एकाग्र करदिया गुरु चरणा का ध्यान अपने हिरदे च बसाउंदिया हाजरी लवाउंदिया आखिए जी सतनाम
श्री वाहे गुरु साहिब जीओ
सतनाम
श्री वाहे गुरु साहिब जीओ दोएरा इस प्रकार श्री सतगुरु दुष्ट मसंदन मार
इस प्रकार नल सतगुरु गरीब नवाज सतगुरु गुरु कलगीधर श्री गुरु गोबिंद सिंह साहब सचे पातशाह जी महाराज जी ने यह जिन्ने गुरु घर दे दोखी दुष्ट मसंद सन उन्हां मसंदा दा सोधा लाया है। उन्हां मसंदा नूं सजावां दित्तियां हन बहुत सारे मसंद मार मुकाए हन।
निज सिखन को सुख दियो बिगरत पंत सुदा
अपने सिखा नू महाराज जी ने सुख बख्शे हन क्योंकि मसंद दुखदाई सी सिखा नू तंग करदे सन परेशान करदे सन सिखा दे घरां विच जा के दुष्कर्म माड़े कर्म करदे सन माड़े व्यवहार नाल सिखा नाल पेश आउंदे सी कबूल बोलदे सन सिखा नू डराउंदे भी सी कि असीं तुहानू सराप दे देंगे जे तुसी साड़ी गल ना मन्नी तो ये जेड़े मसंद सन इन्हां नू मार के सोधा ला के सतगुरु जी ने अपने सिखा नू सुख बख्शिया है। और जेड़ा पंथ इन्हां ने बिगाड़ दिता सी मसंदी दा पंथ बिगाड़िया ही होया सी ना ये भी एक रस्ता सी पंथ सी मसंद पुणे दा उस बिगड़े हुए पंथ नू महाराज जी ने सुधारिया है।
चौपाई बसे पामते नगर मजारा
कलगीधर पातशाह जी महाराज अपनी बसाई हुई पवित्र पावन नगरी जमुना दे कंडे ते श्री पौंटा साहब विखे निवास कर रहे ने। इथे महाराज जी दा वासा है।
श्री जमुना सुंदर धारा
ऐसी सुंदर नगरी पौंटा साहेब जेदे नाल नाल एक किनारे ते वसी हुई है जमुना दे ते नाल जमुना नदी वगदी है जेदे विच बड़ी सुंदर निर्मल स्वच्छ पवित्र जल दी धारा बह रही है।
शिला विशाल तीर थिर जा
जमुना दे कंडे दे उत्ते एक बड़ी बड़ी शिला है पत्थर दी एक बड़ी बड़ी शिला एन जमुना दे कंडे दे उत्ते है।
करमजन को बैठे ता
कलगीधर पातशाह जी नेता प्रति जदों पौंटा साहब निवास करदे ने तो इशनान पानी करके जमुना दे निर्मल जल विच फिर महाराज जी ओ जिहड़ी शिला है जमुना दे कंडे ते कवि दरबार साहब वाले पावन स्थान ते उथे महाराज गुरु गोबिंद सिंह साहब सचे पातशाह जी बैठ जांदे हन।
श्री मुक्ते कविता शुभ रचै
उथे बह के महाराज जी कविता रचदे ने। अकाल उस्तत साहब दी बाणी तुसी पढ़दे हो अमृत सवैये पढ़दे हो सराबक शुद्ध समूह सिधान के देख फिरो घर जोग जती के ए जेडे पावन सवैये ने जां दीनन की प्रतपाल करै नित संत उबार गनी मनगारै ए बाणी श्री अकाल उस्तत साहब दी बाणी है। तो जमुना दे कंडे ते बैठे आ महाराज गुरु कलगीधर पातशाह जी ए बाणी दी रचना कर दे उत्थे बैठे ही महाराज जी ने छंद बनाए ने। खूक मल हारी गज गद हब भूत धारी गेदुआ मसान बास करो ही करत है घुग्गू मट बासी लगे डोलत उदासी मृग तरबर सदीव मोन साधे ही मरत है। ਇਦਾਂ ਦੇ ਬੜੇ ਬੜੇ ਸੁੰਦਰ ਛੰਦ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਉਚਾਰਨ ਕੀਤੇ ਨੇ। ਇੱਥੇ ਹੀ ਬਹਿ ਕੇ ਮਹਾਰਾਜ ਜੀ ਨੇ ਉਚਾਰਿਆ ਹੈ ਅਕਾਲ ਉਸਤਤ ਸਾਹਿਬ ਦੀ ਬਾਣੀ ਵਿੱਚੋਂ ਹੀ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੈ राखत है अपनों कर दय कर पाप संभू न भेटन पावे। और की बात कहां कह तो सो पेट ही के पट बीच बचावे। ऐसे सोने छंद महाराज गुरु कलगीधर पातशाह जी ने इथे ही बह के रचना कीते ने। इथे ही महाराज जी उच्ची उच्ची रीझ के गाउंदे ने, बंग के बंगाली फिरंग के फिरंगा वाली दिल्ली के दिलवाली तेरी आज्ञा में चलत हैं। रो के रोहेले माग देश के मघेले वीर बंग सी बुंदेले। एदां दे सोहणे छंद महाराज गुरु कलगीधर पातशाह जी इत्थे रचदे हन और सोहणी कविता रच के महाराज जी अपने मुखार बिंद चो इत्थे ही गाउंदे ने। लग निराज छंद जले हरी थले हरी इहां हरी उहां हरी जिमी हरी जमा हरी मकी हरी मका हरी। कहंदे एक दिन बैठिया बैठिया एहो जी समाधि लगी कि कहंदे जलस तुही थलस तुही नदस तुही नदिस तुही ब्रिचस तुही पतस तुही। एहो जी समाधि लगी तुही तुही दे रंग दे विच कि उचारण करदे रहे तुही 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 तुही। ते कहंदे 16 पत्रे भाई मनी सिंह जी शहीद लिख रहे सन, 16 पत्रे भर गए। तुही तुही दे जाप नाल महाराज जी दे नेत्र खुले। भाई मनी सिंह होना बेनती कीती महाराज इतनी बाणी कलयुग विच किवें पढ़नगे, क्योंकि तुही तुही दा जाप इन्नी वारी आ भी विच छड्डिया भी जा सकदा है। महाराज जी ने कहा किन्ने पत्रे ने, कहंदे जी 16 पत्रे भर गए। महाराज कहंदे 16 वेरी रख लो बाकी गुप्त कर दिओ। 16 वेरी उत्थे महाराज जी दे ए बचन आउंदे ने तुही 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 तुही। एदां दे बड़े सुंदर छंद कृष्णा अवतार महाराज जी ने इत्थे बह के पौंटा साहब ही रचिया। इत्थे ही महाराज गुरु कलगीधर पातशाह जी ने कृष्णा अवतार दे बड़े बड़े सुंदर छंद महाराज जी ने इत्थे ही बह के गायन कीते हन।
जाम दिवस लोता सुआमा
और बड़े बड़े सुंदर छंद सवैये महाराज जी बड़े बड़े सोहने शुभ पद रचदे हन। एक पैर दिन चढ़े तक महाराज जी इथे ही बैठे सोभदे हन।
को कारज कित निकट ना आवे,
कोई भी काम किसे तरह दा भी कोई काम होवे किसे नू आग्या नहीं महाराज जी दे कोल आउण दी, क्योंकि सतगुरु जी कविता रच रहे ने बाणी रच रहे ने। तो बाणी रचन वास्ते कविता रचन वास्ते बहुत ज्यादा एकाग्रता चाहीदी, शांति चाहीदी, किसे तरह दा भी उत्थे खलड़ नहीं चाहिदा जां किसे प्रकार दा उत्थे विघन नहीं चाहिदा। इस करके भावे कोई भी काम होवे जदों महाराज जी उत्थे बह के बाणी रचदे ने जमुना दे कंडे ते उतनी देर तक कोई सेवादार कोई सिख महाराज जी दे कोल नहीं आउंदा, दूर ही रहिंदे हन।
लिख बेहती कथरे लिखारे,
लिखारी महाराज जी दे कोल बैठदा है। ओ लिखारियां विचों शहीद भाई मनी सिंह जी भी हुंदे ने, ਉਹ ਬੈਠ ਕੇ ਮਹਾਰਾਜ ਜੀ ਦੇ ਕੋਲ ਬਾਣੀ ਲਿਖਦੇ ਹਨ।
ਹੋਏ ਕਾਕੀ ਕਰੈ ਵਿਚਾਰੇ,
ਇਕਾਂਤ ਵਿਚ ਬਿਲਕੁਲ ਸ਼ਾਂਤੀਮਈ ਮਾਹੌਲ ਵਿਚ ਮਹਾਰਾਜ ਜੀ ਉੱਥੇ ਬੈਠਦੇ ਨੇ ਔਰ ਬੈਠ ਕੇ ਬੜੇ ਬੜੇ ਸੁੰਦਰ ਛੰਦ ਇਕਾਂਤ ਵਿਚ ਹੀ ਮਹਾਰਾਜ ਜੀ ਵਿਚਾਰਦੇ ਔਰ ਉਚਾਰਦੇ ਹਨ।
ਪੁਨ ਉਠ ਮਹਾਰਾਜ ਗੁਰਪੂਰੇ,
ਇਸ ਤਰ੍ਹਾਂ ਇੱਕ ਪਹਿਰ ਤੱਕ ਬਾਣੀ ਦੀ ਰਚਨਾ ਕਰਨ ਤੋਂ ਬਾਅਦ महाराज गुरु कलगीधर पातशाह जी गरीब नवाज साहब जी उत्थों उठदे हन और उठ के फिर महाराज जी अपने आसन ते आउंदे हन।
अच्छा आसन नाना बिदरूरे,
इन्ने नू लंगर तैयार हो जांदा प्रशादा तैयार हो जांदा तो महाराज जी भोजन छकदे हन। भोजन महाराज जी गरीब नवाज जी अंगीकार करदे हन।
वरतै देगे अतोट भंडारा,
अतोट भंडारा महाराज जी दा गुरु के लंगरां विच वरतदा, तोट नहीं आउंदी गुरु के लंगरां विच।
खाए आहारन सिख हजारा,
हजारां दी गिणती विच सिख गुरु के लंगरां विचों लंगर छकदे ने भोजन छकदे हन।
आवै जाए निता प्रत नए,
निता प्रति नित नवे नवे गुरु के सिख चल के महाराज जी दे दर्शना नू आउंदे ने और दर्शन करके जांदे हन।
दर्शै चरण कमल सुखमय,
सतगुरु जी दे सोहणे पवित्र चरना कमलां नू दर्शदे ने जिन्हां विच सुख ही सुख है, ਸੁਖ ਨਿਧਾਨ ਵਾਲੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨੂੰ ਪਰਸਦੇ ਤੇ ਦਰਸਦੇ ਹਨ।
ਹੁਣ ਕਲਗੀਧਰ ਕੇਤਕ ਸਮੈ,
ਏਦਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਭੋਜਨ ਛਕਣ ਤੋਂ ਬਾਅਦ ਕੁਝ ਸਮਾਂ
ਫਿਰੇ ਪ੍ਰਿਯੰਕ ਆਏ ਨਰ ਨਿਮੈ,
ਮਹਾਰਾਜ ਜੀ ਆਪਣੇ ਪਲੰਘੇ ਤੇ ਬੈਠਦੇ ਨੇ, ਅਨੇਕਾਂ ਸੇਵਾਦਾਰ ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਨਿਮਦੇ ਹਨ।
ਨੰਦ ਚੰਦ ਸੰਗੋ ਤੇ ਆਦ
ਦੀਵਾਨ ਭਾਈ ਨੰਦ ਚੰਦ ਜੀ, ਭਾਈ ਸੰਗੋ ਸ਼ਾਹ ਜੀ ਆਦਿਕ ਜਿਹੜੇ ਗੁਰੂ ਪਾਤਸ਼ਾਹ ਦੇ ਪਿਆਰੇ ਨਿਕਟਵਰਤੀ ਸਿੱਖ ਹਨ।
ਬੰਦਤ ਬੈਠੇ ਧਰ ਐਲਾਦ,
ਉਹ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਨੇ ਬੜੇ ਭਾਰੀ ਅਹਿਲਾਦ ਨਾਲ, ਬੜੀ ਭਾਰੀ ਖੁਸ਼ੀ ਦੇ ਤੇ ਚਾਓ ਦੇ ਨਾਲ ਨਮਸਕਾਰਾਂ ਕਰਦੇ ਹਨ।
ਰਾਜ ਸਾਜ ਕੀ ਬਾਤ ਅਨੇਕ,
ਰਾਜ ਸਾਜ ਦੀਆਂ ਅਨੇਕ ਪ੍ਰਕਾਰ ਦੀਆਂ ਗੱਲਾਂ ਚੱਲਦੀਆਂ ਮਹਾਰਾਜ ਜੀ ਦੇ ਚਰਨਾਂ ਵਿਚ ਬੈਠਿਆਂ।
ਕਰੈ ਬੂਝ ਕਰ ਜਲਦ ਵਿਵੇਕ,
ਔਰ ਗੁਰੂ ਘਰ ਦੇ ਜਿੰਨੇ ਪ੍ਰਬੰਧ ਨੇ ਗੁਰੂ ਸਾਹਿਬ ਜੀ ਕੋਲੋਂ ਭਾਈ ਨੰਦ ਚੰਦ ਜੀ, ਭਾਈ ਸੰਗੋ ਸ਼ਾਹ ਜੀ ਪੁੱਛ ਕੇ ਆਗਿਆ ਲੈ ਕੇ ਫਿਰ ਗੁਰੂ ਘਰ ਦੇ ਕਾਰ ਵਿਹਾਰ ਕਰਦੇ ਤੇ ਕਰਾਉਂਦੇ ਹਨ।
ਅਪਰ ਪ੍ਰਸੰਗ ਕਹਿ ਮਨ ਭਾਏ,
ਹੋਰ ਵੀ ਅਨੇਕ ਪ੍ਰਕਾਰ ਦੇ ਪ੍ਰਸੰਗ ਮਹਾਰਾਜ ਜੀ ਨਾਲ ਕਹੇ ਜਾਂਦੇ ਨੇ, ਮਨ ਭਾਉਂਦੇ ਪ੍ਰਸੰਗ ਕਹੇ ਜਾਂਦੇ ਹਨ।
ਆਸ ਬਿਲਾਸ ਆਨੰਦ ਕੋ ਪਾਏ,
ਸਤਿਗੁਰਾਂ ਦੇ ਨਿਕਟਵਰਤੀ ਸਿੱਖ ਸਨ ਭਾਈ ਸੰਗੋ ਸ਼ਾਹ ਜੀ, ਆਨੰਦ ਚੰਦ ਜੀ, ਜੀਤ ਮੱਲ ਜੀ, ਨਾਲੇ ਮਹਾਰਾਜ ਜੀ ਦੇ ਭਰਾ ਵੀ ਨੇ ਭਾਈ ਜੀਤ ਮੱਲ, ਮਾਰੀ ਚੰਦ ਹੋਣੀ ਤੋ ਕਈ ਵਾਰੀ ਹਾਸ ਬਿਲਾਸ ਦੇ ਬਚਨ ਵੀ ਚੱਲਦੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਨਾਲ, ਹਾਸ ਬਿਲਾਸ ਦੇ ਬਚਨ ਵੀ ਚੱਲਦੇ ਹਨ।
ਹੁਣ ਸਤਿਗੁਰ ਕੁਝ ਕਰੇ ਆਰਾਮ,
ਫਿਰ ਕੁਝ ਸਮਾਂ ਏਦਾਂ ਬੈਠਣ ਤੋਂ ਬਾਅਦ ਮਹਾਰਾਜ ਜੀ ਫਿਰ ਆਪਣੇ ਉਸੇ ਪਲੰਘੇ ਦੇ ਉੱਤੇ ਆਰਾਮ ਕਰਦੇ ਹਨ। ਬੜਾ ਵੱਡਾ ਪਲੰਘਾ ਹੈ ਸਤਿਗੁਰੂ ਦਸਮੇਸ਼ ਪਾਤਸ਼ਾਹ ਦਾ, ਉਸ ਪਲੰਘੇ ਦੇ ਉੱਤੇ ਮਹਾਰਾਜ ਜੀ ਬਿਰਾਜਮਾਨ ਹੁੰਦੇ ਹਨ, ਆਰਾਮ ਕਰਦੇ ਨੇ ਦੁਪਹਿਰ ਸਮੇਂ।
ਜਾਮ ਤੀਸਰੇ ਉੱਠੇ ਗੁਸਾਏ,
ਤੀਸਰੇ ਪੈਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉੱਠਦੇ ਹਨ।
ਚੜੈ ਤੁਰੰਗਮ ਬਾਹਰ ਚਾਲੇ,
ਤੀਸਰੇ ਪੈਰ ਉੱਠ ਕੇ ਮਹਾਰਾਜ ਜੀ ਇਸ਼ਨਾਨ ਪਾਨ ਕਰਦੇ ਨੇ, ਤੋ ਤੀਸਰੇ ਪੈਰ ਫਿਰ ਸ਼ਰਦਾਈਆਂ ਦੇ ਰਗੜੇ ਵੀ ਲੱਗਦੇ ਹਨ, ਤੋ ਸ਼ਰਦਾਈਆਂ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਛਕਦੇ ਨੇ। ਛਕਣ ਤੋਂ ਬਾਅਦ ਮਹਾਰਾਜ ਜੀ ਆਪਣੇ ਘੋੜੇ ਤੇ ਤੁਰੰਗਮ ਤੇ ਸਵਾਰ ਹੁੰਦੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਲਈ ਚੜਦੇ ਹਨ।
ਕਿਤਕ ਦੂਰ ਪੱਛਮ ਦਿਸ਼ਤਾ,
ਪੱਛਮ ਦਿਸ਼ਾ ਵਾਲੇ ਪਾਸੇ ਕੁਝ ਦੂਰੀ ਤੱਕ ਮਹਾਰਾਜ ਜੀ ਜਾਂਦੇ ਹਨ।
ਲਗਵਾਇਓ ਪਵਨ ਤਰੂ ਤਮਾ,
ਪੱਛਮ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਨੇ ਇੱਕ ਬੜਾ ਸੁੰਦਰ ਬਾਗ ਲਵਾਇਆ। ਪੌਂਟਾ ਸਾਹਿਬ ਕਲਗੀਧਰ ਜੀ ਨੇ ਬੜਾ ਸੁੰਦਰ ਬਗੀਚਾ ਲਵਾਇਆ। ਖਾਲਸਾ ਜੀ, ਦਰਖਤ ਲਾਣ ਦੀ ਪਰੰਪਰਾ ਗੁਰੂ ਘਰ ਦੇ ਵਿੱਚ ਮੁੱਢ ਤੋਂ ਹੀ ਚੱਲਦੀ ਆਈ। ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਵੀ ਬਾਗ ਲਵਾਏ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਸੁੰਦਰ ਬਗੀਚੇ ਲਵਾਏ, ਤੋ ਗੁਰੂ ਕਲਗੀਧਰ ਜੀ ਮਹਾਰਾਜ ਜੀ ਨੇ ਵੀ ਬੜੇ ਸੁੰਦਰ ਬਾਗ ਲਵਾਏ। ਦਰਖਤ ਲਾਣੇ ਇਹ ਬੜਾ ਵੱਡਾ ਪੁੰਨ ਕਰਮ ਹੈ, ਵੱਧ ਤੋਂ ਵੱਧ ਦਰਖਤ ਲਾਣੇ ਤੇ ਕੇਵਲ ਲਾ ਕੇ ਛੱਡ ਨਹੀਂ ਦੇਣੇ, ਉਹਨਾਂ ਦਰਖਤਾਂ ਦੀ ਉਦੋਂ ਤੱਕ ਸੰਭਾਲ ਕਰਨੀ ਜਦੋਂ ਤੱਕ ਉਹ ਇੰਨੇ ਪੁਸ਼ਟ ਨਾ ਹੋ ਜਾਣ ਕਿ ਉਹ ਆਪਣੇ ਆਪੇ ਖਿਆਲ ਰੱਖ ਸਕਣ ਉਦੋਂ ਤੱਕ। ਹੁਣ ਅੱਜ ਕੱਲ੍ਹ ਦਰਖਤ ਤਾਂ ਸੈਂਕੜਿਆਂ ਦੀ ਗਿਣਤੀ ਚ ਲਾਏ ਜਾਂਦੇ ਨੇ, ਕਿਹਾ ਜਾਂਦਾ ਵੀ ਇੰਨੇ ਲੱਖ ਬੂਟੇ ਲਾ ਦਿੱਤੇ ਨੇ, ਇੰਨੇ ਹਜ਼ਾਰ ਬੂਟੇ ਲਾ ਦਿੱਤੇ ਨੇ, ਪਰ ਉਹ ਬੂਟੇ ਲਾਉਣ ਤੋਂ ਬਾਅਦ ਵੇਖੇ ਕਿੰਨੇ ਕੁ ਜਾਂਦੇ ਨੇ, ਵੀ ਸੰਭਾਲੇ ਕਿੰਨੇ ਕਿੰਨੇ ਰਹੇ ਕਿੰਨੇ ਕਿੰਨੇ, ਕਈ ਖਲੋਤੇ ਬਿਨਾਂ ਪਾਣੀ ਤੋਂ ਉੱਥੇ ਹੀ ਸੁੱਕ ਸੜ ਜਾਂਦੇ ਨੇ, ਉਹਨਾਂ ਲਾਇਆਂ ਦਾ ਵੀ ਕੋਈ ਫਾਇਦਾ ਨਹੀਂ ਹੈ। ਇਹਦੇ ਵਾਸਤੇ ਨਹੀਂ ਲਾਣੇ ਕਿ ਅਖਬਾਰ ਦੇ ਵਿੱਚ ਇੰਨੇ ਹਜ਼ਾਰ ਬੂਟੇ ਅਸੀਂ ਲਾ ਕੇ ਆਪਣੀ ਫੋਟੋ ਖਿਚਾ ਲਈ, ਮੁੜ ਕੇ ਵੇਖਿਆ ਤੱਕ ਨਹੀਂ ਉਹਨਾਂ ਬੂਟਿਆਂ ਦਾ ਕੀ ਹਾਲ ਹੈ। ਦਰਖਤ ਲਾਉਣ ਤੋਂ ਬਾਅਦ ਉਹਨਾਂ ਦਰਖਤਾਂ ਦੀ ਸੰਭਾਲ ਕਰਨੀ, ਉਹਨਾਂ ਨੂੰ ਸੰਭਾਲ ਕੇ ਉਹਨਾਂ ਦੀ ਪਰਵਰਿਸ਼ ਕਰਨੀ, ਪਾਲਣਾ ਕਰਨੀ, ਤੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਪੌਂਟਾ ਸਾਹਿਬ ਵਿਖੇ ਇੱਕ ਬੜਾ ਸੁੰਦਰ ਬਾਗ ਲਵਾਇਆ ਹੈ। ਉਸ ਬਾਗ ਦੇ ਵਿੱਚ ਭਾਂਤ ਭਾਂਤ ਦੇ ਬੂਟੇ ਮਹਾਰਾਜ ਜੀ ਨੇ ਲਵਾਏ ਹਨ।
ਆੜੂ ਦਾਰਮ ਬ੍ਰਿੰਦ ਰਸਾਲ,
ਉਹਦੇ ਵਿੱਚ ਮਹਾਰਾਜ ਜੀ ਨੇ ਆੜੂਆਂ ਦੇ ਦਰਖਤ ਲਵਾਏ ਨੇ ਤੇ ਆੜੂਆਂ ਦੇ ਨਾਲ ਦਾਰਮ ਅਨਾਰ ਦੇ ਬਹੁਤ ਸਾਰੇ ਬੂਟੇ ਲਵਾਏ ਨੇ, ਅੰਬ ਦੇ ਕਈ ਬੂਟੇ ਲਵਾਏ ਹਨ।
ਅਮਰੂਦ ਕਦਲੀ ਗੁਲ ਲਾਲ,
ਅਮਰੂਦ ਦੇ ਬੂਟੇ ਲਵਾਏ ਨੇ, ਕਦਲੀ ਕੇਲਿਆਂ ਦੇ ਬੂਟੇ ਲਵਾਏ ਹਨ। ਇੱਕ ਗੁਲਲਾਲ ਨਾਮ ਦਾ ਗੁਲੇ ਲਾਲਾ ਵੀ ਕਹਿੰਦੇ ਨੇ ਇਹਨੂੰ, ਗੁਲੇ ਲਾਲਾ ਨਾਮ ਦਾ ਇੱਕ ਬੂਟਾ ਹੈ, ਉਹਨੂੰ ਵੀ ਲਾਇਆ ਹੈ, ਜਿਹਦੇ ਤੇ ਬੜੇ ਸੁੰਦਰ ਜਾਪਾ ਨਾਮਕ ਕੁਸਮ ਹੁੰਦੇ ਨੇ ਉਹ ਲਾਏ ਹਨ।
ਰਾਏ ਬੇਲ ਚੰਬੇਲੀ ਕਨੇ,
ਰਾਏ ਬੇਲ ਲਾਈ ਹੈ, ਬੜੀ ਸੁੰਦਰ ਚੰਬੇਲੀ ਦੇ ਫੁੱਲ ਲਾਏ ਨੇ। ਇਹ ਬੜੇ ਖੁਸ਼ਬੂਦਾਰ ਬੜੇ ਸੁੰਦਰ ਸੁਗੰਧੀ ਵਾਲੇ ਪੌਦੇ ਬੂਟੇ ਹੁੰਦੇ ਨੇ, ਰਾਏ ਬੇਲ ਤੇ ਚੰਬੇਲੀ ਲਾਈ ਹੈ।
ਆਲ ਬਾਲ ਸੁੰਦਰ ਜਲ ਸਨੇ,
ਫਿਰ ਇਹ ਪੌਦੇ ਲਾ ਕੇ ਇਹਨਾਂ ਦੇ ਆਲ ਬਾਲ ਜੜਾਂ ਦੇ ਵਿੱਚ ਪਾਣੀ ਵੀ ਹੈ, ਪਾਣੀ ਨਾਲ ਇਹਨਾਂ ਨੂੰ ਸਰਸਾਰ ਕੀਤਾ ਹੋਇਆ, ਜੜਾਂ ਜਿਹੜੀਆਂ ਨੇ ਉਹ ਪਾਣੀ ਦੇ ਨਾਲ ਭਿਗੋਈਆਂ ਹੋਈਆਂ ਨੇ।
ਸੇਵ ਸੇਵਤੀ ਦਲ ਪਲ ਫੂਲ,
ਸੇਵ ਦਾ ਮਤਲਬ ਹੈ ਸੇਓ, ਸੇਬ ਦੇ ਬੂਟੇ ਵੀ ਲੱਗੇ ਹੋਏ ਨੇ। ਫਿਰ ਸੇਵਤੀ ਇਹ ਚਿੱਟਾ ਗੁਲਾਬ ਹੁੰਦਾ ਹੈ, ਤੇ ਚਿੱਟੇ ਰੰਗ ਦਾ ਜਿਹੜਾ ਗੁਲਾਬ ਹੈ ਉਹ ਲੱਗੇ ਨੇ, ਜਿਹਨੂੰ ਬੜੇ ਸੁੰਦਰ ਪੱਤੇ ਤੇ ਫੁੱਲ ਲੱਗੇ ਹੋਏ ਹਨ।
ਕਲਤ ਮਾਲਤੀ ਤਰੋ ਦ੍ਰਿੜ ਮੂਲ,
ਔਰ ਬੜੇ ਸੁੰਦਰ ਮਾਲਤੀ ਦੇ ਫੁੱਲ ਲੱਗੇ ਹੋਏ ਨੇ, ਬੜੇ ਮਜ਼ਬੂਤ ਤਣਿਆਂ ਵਾਲੇ ਦਰਖਤ ਜਿਨ੍ਹਾਂ ਦੀਆਂ ਜੜ੍ਹਾਂ ਬੜੀਆਂ ਪੱਕੀਆਂ ਤੇ ਮਜ਼ਬੂਤ ਹਨ।
ਅਬ ਲੋ ਥਲ ਤਿਸ ਖਰੇ ਰਸਾਲ, ਕਹਿ ਸਿੰਘ ਕਵੀ ਪਿਕੇ ਵਿਸਾਲ।
ਕਵੀ ਭਾਈ ਸੰਤੋਖ ਸਿੰਘ ਜੀ ਪੌਂਟਾ ਸਾਹਿਬ ਦੇ ਨੇੜੇ ਕਈ ਕਾਫੀ ਅਰਸਾ ਰਹੇ ਹਨ, ਜਗਾਦਰੀ ਦੇ ਨੇੜੇ ਬੂੜੀਆ ਨਗਰ ਵਿੱਚ। ਇਸ ਕਰਕੇ ਭਾਈ ਸਾਹਿਬ ਜੀ ਕਈ ਵਾਰ ਪੌਂਟਾ ਸਾਹਿਬ ਗਏ, ਉਹਨਾਂ ਦੇ ਸਮੇਂ ਜੋ ਪੌਂਟਾ ਸਾਹਿਬ ਦਾ ਦ੍ਰਿਸ਼ ਸੀ ਉਹਨਾਂ ਨੇਤਰਾਂ ਨਾਲ ਵੇਖਿਆ, ਕਹਿੰਦੇ ਉਹ ਬਾਗ ਹਾਲੇ ਵੀ ਉੱਥੇ ਖੜਾ। ਭਾਈ ਸੰਤੋਖ ਸਿੰਘ ਜੀ ਜਦੋਂ ਉੱਥੇ ਗਏ ਉਹਨਾਂ ਵੇਖਿਆ ਕਿ ਉਸ ਬਾਗ ਦੇ ਵਿੱਚ ਬਹੁਤ ਸਾਰੇ ਅੰਬ ਦੇ ਦਰਖਤ ਹਾਲੇ ਵੀ ਖੜੇ ਨੇ। ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪ ਆਪਣਿਆਂ ਨੇਤਰਾਂ ਨਾਲ ਵੇਖੇ ਨੇ ਉਹ ਦਰਖਤ ਖੜੇ ਹੋਏ, ਜਿਹੜੇ ਦਰਖਤਾਂ ਨੂੰ ਗੁਰੂ ਕਲਗੀਧਰ ਜੀ ਦੇ ਹੱਥਾਂ ਦੀ ਛੂਹ ਪ੍ਰਾਪਤ ਹੈ। ਉਹ ਦਰਖਤ ਮੈਂ ਆਪਣੇ ਨੇਤਰਾਂ ਨਾਲ ਵੇਖੇ ਨੇ, ਜਿਨ੍ਹਾਂ ਦਰਖਤਾਂ ਦੀ ਛਾਂ ਥੱਲੇ ਮਹਾਰਾਜ ਦੀ ਘੰਟਿਆਂ ਬੱਧੀ ਟਹਿਲਦੇ ਸਨ।
ਸੁਪੱਟ ਸੈਂਕੜੇ ਸੰਗ ਸਿਧਾਵਾ,
ਮਹਾਰਾਜ ਸੱਚੀ ਪਾਤਸ਼ਾਹ ਜੀ ਬਾਗ ਵਿੱਚ ਜਾਂਦੇ ਨੇ, ਬਹੁਤ ਸਾਰੇ ਸੈਂਕੜੇ ਸੂਰਮੇ ਬਹਾਦਰ ਮਹਾਰਾਜ ਜੀ ਦੇ ਨਾਲ ਜਾਂਦੇ ਹਨ।
ਸੋਚ ਇਸ਼ਨਾਨ ਕਰੇ ਤਿਸ ਥਾਨ, ਬੈਠੇ ਸਤਿਗੁਰ ਲਾਏ ਦੀਵਾਨ।
ਸੋਚ ਇਸ਼ਨਾਨ ਕਰਕੇ ਉੱਥੇ ਬਾਗ ਦੇ ਵਿੱਚ, ਸੋਚ ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜ ਜੀ ਬਗੀਚੇ ਵਿੱਚ ਸ਼ਾਮ ਦਾ ਦੀਵਾਨ ਸਜਾਉਂਦੇ ਨੇ, ਔਰ ਪਾਤਸ਼ਾਹ ਜੀ ਮਹਾਰਾਜ ਜੀ ਉੱਥੇ ਬੈਠ ਕੇ ਦੀਵਾਨ ਦੇ ਵਿੱਚ ਸੰਗਤਾਂ ਨੂੰ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ, ਕਿਰਤਾਰਥ ਕਰਦੇ ਹਨ।
ਗਨ ਰਾਜਨ ਕੇ ਆਏ ਵਕੀਲ,
ਅਨੇਕਾਂ ਰਾਜਿਆਂ ਦੇ ਵਕੀਲ ਮਹਾਰਾਜ ਜੀ ਦੇ ਕੋਲ ਚੱਲ ਕੇ ਆਉਂਦੇ ਨੇ, ਮਹਾਰਾਜ ਜੀ ਨੂੰ ਮਿਲਦੇ ਹਨ।
ਦਰਸ਼ਨ ਕਰੇ ਸਰਾਏ ਸੁਸ਼ੀਲ,
ਦਰਸ਼ਨ ਕਰਦੇ ਨੇ ਆਣ ਕੇ, ਔਰ ਮਹਾਰਾਜ ਜੀ ਦੇ ਸੁਭਾਅ ਦੀ ਸ਼ਲਾਘਾ ਕਰਦੇ ਨੇ, ਸਤਿਗੁਰਾਂ ਦੇ ਸੁਸ਼ੀਲ ਮਿੱਠੇ ਕੋਮਲ ਸੁਭਾਅ ਨੂੰ ਸਲਾਉਂਦੇ ਹਨ।
ਉਹ ਸ਼ਸਤਰ ਵਿਦਿਆ ਅਭਿਆਸ,
ਸ਼ਸਤਰ ਵਿਦਿਆ ਦਾ ਅਭਿਆਸ ਵੀ ਬਗੀਚੇ ਚ ਹੀ ਹੁੰਦਾ, ਬਾਗ ਵਿੱਚ ਹੀ ਸ਼ਾਮ ਦੇ ਸਮੇਂ ਕਈ ਵਾਰ ਇੱਥੇ ਹੀ ਅਖਾੜਾ ਲੱਗ ਜਾਂਦਾ ਹੈ, ਔਰ ਸੋਹਣੇ ਸ਼ਸਤਰਾਂ ਦਾ ਅਭਿਆਸ ਕੀਤਾ ਜਾਂਦਾ ਹੈ।
ਅਨੈ ਲੱਚ ਬੋ ਤਰੈ ਉਲਾਸ,
ਔਰ ਸਾਹਮਣੇ ਨਿਸ਼ਾਨਾ ਰੱਖ ਦਿੱਤਾ ਜਾਂਦਾ, ਨਿਸ਼ਾਨੇ ਦੇ ਉੱਤੇ ਨਿਸ਼ਾਨਾ ਲਾਇਆ ਜਾਂਦਾ, ਕੋਈ ਨਿਸ਼ਾਨਾ ਮੁਕਰ ਰੱਖ ਦਿੰਦੇ ਨੇ, ਮਿੱਟੀ ਦਾ ਇੱਕ ਦੋਦਾ ਬਣਾ ਕੇ ਰੱਖ ਦਿੰਦੇ ਨੇ, ਉਹਦੇ ਵਿੱਚ ਨਿਸ਼ਾਨੇ ਲਾਉਂਦੇ ਨੇ, ਤੀਰ ਅੰਦਾਜ਼ੀ ਕਰਦੇ ਨੇ ਜਾਂ ਗੋਲੀ ਆਦਿਕ ਚਲਾ ਕੇ ਬੰਦੂਕ ਦਾ ਨਿਸ਼ਾਨਾ ਲਾਉਂਦੇ ਨੇ।
ਤੀਰ ਤੁਪਕ ਤੋਮਰ ਕੋ ਮਾਰਨ,
ਬਰਛੀ ਮਾਰਦੇ ਨੇ ਨਿਸ਼ਾਨਾ ਸਾਹਮਣੇ ਰੱਖ ਕੇ, ਕਿਉਂਕਿ ਬਰਛੀ ਵੀ ਦੂਰੋਂ ਵਗਾ ਕੇ ਮਾਰੀ ਜਾਂਦੀ ਅਸਤਰ ਹੈ। ਇਸ ਪ੍ਰਕਾਰ ਨਾਲ ਬਰਛੀ ਕਿਵੇਂ ਮਾਰਨੀ ਹੈ, ਬੰਦੂਕ ਕਿਵੇਂ ਚਲਾਉਣੀ ਹੈ, ਉਹਦਾ ਨਿਸ਼ਾਨਾ ਕਿਵੇਂ ਬੰਨਣਾ ਹੈ, ਕਿਵੇਂ ਚੱਲਣਾ ਚਲਾਣਾ, ਤੀਰ ਅੰਦਾਜ਼ੀ ਦੀ ਵਿਦਿਆ ਉਹ ਮਹਾਰਾਜ ਜੀ ਆਪ ਵੀ ਕਰਦੇ ਨੇ, ਸੂਰਮਿਆਂ ਕੋਲੋਂ ਵੀ ਕਰਾਉਂਦੇ ਨੇ।
ਬਾਰ ਬਾਰ ਪਟਹੁਣ ਨਿਆਰਨ,
ਬਾਰ ਬਾਰ ਮਹਾਰਾਜ ਜੀ ਆਪਣਿਆਂ ਸੂਰਮਿਆਂ ਵੱਲ ਵੇਖਦੇ ਹਨ।
ਤੁਰੰਗ ਪਲਾਵਨ ਕਬੂ ਫੰਦਾਵਨ,
ਕਦੇ ਘੋੜਿਆਂ ਨੂੰ ਤੇਜ਼ੀ ਨਾਲ ਦੌੜਾਉਂਦੇ ਨੇ, ਤੇ ਦੌੜਾ ਕੇ ਇੱਕਦਮ ਘੋੜੇ ਨੂੰ ਕਾਬੂ ਕਰਨਾ, ਦੌੜਾ ਲੈਣਾ, ਫਿਰ ਜਦੋਂ ਦੌੜਦਾ ਘੋੜਾ ਸੂਟ ਲੱਗੀ ਹੋਵੇ ਘੋੜੇ ਦੀ, ਤੇ ਫਿਰ ਇੱਕਦਮ ਉਹਨੂੰ ਰੋਕਣਾ, ਕੰਟਰੋਲ ਕਰਨਾ, ਕਾਬੂ ਕਰਨਾ, ਇਹ ਸਾਰੀ ਵਿਦਿਆ ਮਹਾਰਾਜ ਜੀ ਕਰਦੇ ਕਰਾਉਂਦੇ ਹਨ।
ਅਨਕ ਚਲਾਕੀ ਫੇਰ ਦਿਖਾਵਨ,
ਉਹ ਸੂਰਮੇ ਬੜੀ ਚਲਾਕੀ ਨਾਲ ਘੋੜਿਆਂ ਨੂੰ ਫੇਰ ਫੇਰ ਕੇ ਵਿਖਾਉਂਦੇ ਨੇ। ਘੋੜ ਸਵਾਰੀ ਦੀ ਵੀ ਵਿਦਿਆ ਹੈ ਨਾ, ਇਹ ਵੀ ਇੱਕ ਪ੍ਰਕਾਰ ਦਾ ਹੁਨਰ ਹੈ। ਇਹ ਐਸਾ ਤਾਂ ਨਹੀਂ ਹੈ ਕਿ ਇੱਕਦਮ ਘੋੜੇ ਤੇ ਛਾਲ ਮਾਰ ਕੇ ਬਹਿ ਗਏ ਤੇ ਬਸ ਇੰਨੀ ਵਿੱਦਿਆ, ਘੋੜੇ ਨੂੰ ਸਾਂਭ ਕੇ ਚਲਾਉਣ ਦੀ ਵਿੱਦਿਆ, ਫਿਰ ਉਹਨੂੰ ਕਿਸ ਤਰ੍ਹਾਂ ਮੋੜਨਾ ਹੈ, ਕਿਸ ਤਰ੍ਹਾਂ ਨੂੰ ਕਾਬੂ ਕਰਨਾ ਹੈ, ਅਵੈੜੇ ਘੋੜੇ ਨੂੰ ਕਿਵੇਂ ਕਾਬੂ ਵਿੱਚ ਕਰਨਾ ਹੈ, ਉਹ ਸਾਰੀ ਵਿੱਦਿਆ ਕਰਕੇ ਫਿਰ ਸੂਰਮੇ ਵਿਖਾਉਂਦੇ ਹਨ।
ਇਸ ਪ੍ਰਕਾਰ ਕੇ ਅਨਕ ਬਿਲਾਸਨ,
ਅਨਕ ਪ੍ਰਕਾਰ ਦੇ ਜਿਹੜੇ ਬਿਲਾਸ ਨੇ, ਕੌਤਕ ਨੇ, ਉਹ ਕੀਤੇ ਜਾ ਰਹੇ ਹਨ।
ਰਣ ਕਰ ਬੇਤ ਕਰੈ ਪ੍ਰਕਾਸ਼ਨ,
ਜੰਗ ਕਰਨ ਵਾਸਤੇ ਜਿਹੜੀ ਵਿੱਦਿਆ ਦੀ ਲੋੜ ਹੈ, ਯੁੱਧ ਕਰਨ ਵਾਸਤੇ ਜਿਹੜੀ ਵਿੱਦਿਆ ਦੀ ਲੋੜ ਹੈ, ਉਹ ਵਿੱਦਿਆ ਦਾ ਪ੍ਰਕਾਸ਼ ਕੀਤਾ ਜਾਂਦਾ ਹੈ।
ਸਿੱਖਣ ਮੈਂ ਜੈ ਕਹਿ ਜਸ ਪਹਿਲਾ,
ਗੁਰੂ ਕੇ ਸਿੱਖਾਂ ਵਿੱਚ ਜਿੱਥੇ ਕਿੱਥੇ ਹਰ ਪਾਸੇ ਮਹਾਰਾਜ ਜੀ ਦਾ ਜਸ, ਸਤਿਗੁਰਾਂ ਦੀ ਵਡਿਆਈ ਫੈਲੀ ਹੈ।
ਅਤੇ ਮਸਾਂ ਦੇ ਅਧਿਕ ਸੁਖ ਦੈਲਾ,
ਜਸ ਫੈਲ ਗਿਆ ਗੁਰੂ ਕਲਗੀਧਰ ਦਾ ਕਿ ਸਤਿਗੁਰਾਂ ਨੇ ਮਸੰਦਾਂ ਨੂੰ ਸੋਧਾ ਲਾਇਆ। ਪਾਪੀ ਮਸੰਦ ਜਿਹੜੇ ਸਿੱਖਾਂ ਨੂੰ ਤੰਗ ਕਰਦੇ ਸਨ, ਉਹਨਾਂ ਮਸੰਦਾਂ ਨੂੰ ਸੋਧਾ ਲਾਇਆ। ਇਹ ਜਸ ਸਿੱਖਾਂ ਵਿੱਚ ਫੈਲਿਆ ਹੈ।
ਸੰਧਿਆ ਭਏ ਆਏ ਪੁਨ ਡੇਰੇ,
ਇਸ ਤਰ੍ਹਾਂ ਮਹਾਰਾਜ ਜੀ ਸ਼ਾਮ ਦੇ ਸਮੇਂ ਬਾਗ ਦੇ ਵਿੱਚ, ਦੁਪਹਿਰ ਦੇ ਤੀਸਰੇ ਪਹਿਰ ਬਾਗ ਦੇ ਵਿੱਚ ਮਹਾਰਾਜ ਜੀ ਇਹ ਵਿੱਦਿਆ ਕਰਦੇ ਨੇ। ਫਿਰ ਸੰਧਿਆ ਵੇਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਦਰਬਾਰ ਸਾਹਿਬ ਪੌਂਟਾ ਸਾਹਿਬ ਆਉਂਦੇ ਹਨ।
ਸੁਪੱਟ ਸ਼ਸਤਰਾਂ ਜੁਤ ਸੰਗ ਕਨੇਰੇ,
ਬਹੁਤ ਸਾਰੇ ਸੁਪੱਟ ਸੂਰਮੇ ਸ਼ਸਤਰਾਂ ਦੇ ਸਹਿਤ ਮੁੜਦੇ ਹਨ।
ਸ਼ਬਦ ਕੀਰਤਨ ਕਰੈ ਰਬਾਬੇ,
ਔਰ ਫਿਰ ਮਹਾਰਾਜ ਜੀ ਦਾ ਦੀਵਾਨ ਸਜਦਾ, ਔਰ ਦੀਵਾਨ ਦੇ ਵਿੱਚ ਕੀਰਤਨੀਏ ਫਿਰ ਕੀਰਤਨ ਕਰਦੇ ਹਨ। ਰਬਾਬੀ ਸਿੱਖ ਬੜੇ ਪਿਆਰ ਨਾਲ ਸ਼ਬਦ ਕੀਰਤਨ ਗਾਇਨ ਕਰਦੇ ਨੇ। ਸੰਧਿਆ ਸਮੇ ਸੋਦਰ ਦੀ ਚੌਂਕੀ ਦੇ ਜਾਪ ਹੁੰਦੇ ਹਨ।
ਪੰਤ ਪੰਤ ਕੇ ਰਾਗ ਅਜਾਬੇ,
ਮਹਾਰਾਜ ਜੀ ਸੰਗੀਤ ਵਿਦਿਆ ਦੇ ਬੜੇ ਪਿਆਰੇ ਗੁਰੂ ਕਲਗੀਧਰ। ਕੋਈ ਵਿਦਿਆ ਐਸੀ ਹੈ ਹੀ ਨਹੀਂ ਜਿਹੜੀ ਦਸਵੇਂ ਪਾਤਸ਼ਾਹ ਨੂੰ ਨਹੀਂ ਆਉਂਦੀ। ਹਰ ਵਿਦਿਆ ਵਿੱਚ ਮਹਾਰਾਜ ਜੀ ਨਿਪੁੰਨ, ਜੇ ਸ਼ਸਤਰ ਚੁੱਕਦੇ ਨੇ ਤਾਂ ਸਤਿਗੁਰਾਂ ਵਰਗਾ ਸ਼ਸਤਰਧਾਰੀ ਕੋਈ ਨਹੀਂ। ਜੇ ਮਹਾਰਾਜ ਜੀ ਕਲਮ ਚੁੱਕਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਰਗਾ ਕੋਈ ਕਵੀ ਨਹੀਂ। ਤੇ ਜੇ ਮਹਾਰਾਜ ਦਸਮ ਪਾਤਸ਼ਾਹ ਜੀ ਹੱਥ ਦੇ ਵਿੱਚ ਸਾਜ਼ ਪਕੜਦੇ ਨੇ, ਤਾਊਸ ਪਕੜਦੇ ਨੇ, ਤੇ ਫਿਰ ਮਹਾਰਾਜ ਗੁਰੂ ਕਲਗੀਧਰ ਵਰਗਾ ਕੋਈ ਸੰਗੀਤ ਦਾ ਆਚਾਰਿਆ ਨਹੀਂ। ਬੜੀ ਵੱਡੀ ਭਾਰੀ ਵਿਦਿਆ ਦੇ ਮਾਲਕ ਮਹਾਰਾਜ ਸੰਗੀਤ ਦੇ ਬੜੇ ਧਨੀ ਸਨ। ਤੋ ਇਸ ਕਰਕੇ ਸੰਗੀਤ ਦੇ ਧਨੀ ਹੋਣ ਕਰਕੇ ਬੜੇ ਬੜੇ ਵਧੀਆ ਕੀਰਤਨੀਏ ਜਿਹੜੇ ਰਾਗ ਦੇ ਵਿੱਚ ਗੁਰਬਾਣੀ ਨੂੰ ਗਾਇਨ ਕਰਦੇ ਨੇ, ਉਹ ਮਹਾਰਾਜ ਜੀ ਦੀ ਸਭਾ ਵਿੱਚ ਆਉਂਦੇ ਨੇ, ਮਜਲਿਸ ਵਿੱਚ ਆਉਂਦੇ ਨੇ, ਔਰ ਆਪਣੀ ਆਪਣੀ ਰਾਗ ਵਿੱਦਿਆ ਦਾ ਹੁਨਰ ਮਹਾਰਾਜ ਜੀ ਦੇ ਸਨਮੁਖ ਪ੍ਰਗਟ ਕਰਦੇ ਹਨ, ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਾਸੋਂ ਇਨਾਮ ਪ੍ਰਾਪਤ ਕਰਦੇ ਹਨ।
ਬਾਗ ਵਿੱਚ ਇੱਕ ਬਾਸਰ ਬੈਠੇ,
ਤਾਂ ਮਹਾਰਾਜ ਜੀ ਇੱਕ ਦਿਨ ਬਾਗ ਦੇ ਵਿੱਚ ਬੈਠੇ ਸਨ। ਰੋਜ਼ ਬਾਗ ਵਿੱਚ ਜਾਂਦੇ ਸੀ ਸ਼ਾਮ ਨੂੰ। ਤੋ ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਗੀਚੇ ਚ ਬੈਠੇ ਸਨ।
ਸੁਰ ਸਿੱਖਣ ਮੈਂ ਸੁਰਬਤ ਜੈਸੇ,
ਇੱਦਾਂ ਬੈਠੇ ਨੇ ਜਿਵੇਂ ਦੇਵਤਿਆਂ ਵਿੱਚ 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਸੱਜ ਕੇ ਬੈਠਦਾ ਹੈ।
ਫਤਿਹ ਸ਼ਾਹ ਸ੍ਰੀ ਨਗਰ ਭੋਪਾਲਾ,
ਸ੍ਰੀ ਨਗਰ ਰਾਜ, ਸ੍ਰੀ ਨਗਰ ਰਿਆਸਤ ਦਾ ਜੋ ਗੜਵਾਲ ਰਿਆਸਤ ਦਾ ਰਾਜਾ ਹੈ, ਰਾਜਾ ਫਤਿਹ ਸ਼ਾਹ।
ਲਾਗੀ ਪੱਟੇ ਆਏ ਤਿਸ ਕਾਲਾ,
ਉਹਦੀ ਲੜਕੀ ਦਾ ਵਿਆਹ ਆ ਗਿਆ ਨੇੜੇ, ਜੋ ਰਾਜੇ ਭੀਮ ਚੰਦ ਦੇ ਲੜਕੇ ਨਾਲ ਮੰਗੀ ਹੋਈ ਸੀ, ਉਹ ਵਿਆਹ ਉਹਨਾਂ ਦਾ ਨੇੜੇ ਆ ਗਿਆ। ਤੋ ਫਤਿਹ ਸ਼ਾਹ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਤੋ ਰਾਜੇ ਫਤਿਹ ਸ਼ਾਹ ਨੇ ਮਹਾਰਾਜ ਜੀ ਨੂੰ ਸੱਦਾ ਪੱਤਰ ਦੇਣ ਵਾਸਤੇ ਲਾਗੀ ਭੇਜੇ ਹਨ।
ਕਰ ਬੰਧਨ ਕੋ ਦੀਨ ਸੁਪਾਤੇ,
ਲਾਗੀ ਆਏ ਤੇ ਲਾਗੀਆਂ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਵੰਦਨਾ ਕੀਤੀ, ਔਰ ਰਾਜੇ ਫਤਿਹ ਸ਼ਾਹ ਵੱਲੋਂ ਭੇਜੀ ਹੋਈ ਚਿੱਠੀ ਮਹਾਰਾਜ ਜੀ ਨੂੰ ਦਿੱਤੀ ਹੈ।
ਫਤਿਹ
ਸ਼ਾਹ ਰਾਜੇ ਵੱਲੋਂ ਸਤਿਗੁਰਾਂ ਦੇ ਚਰਨਾਂ ਤੇ ਇਹਨਾਂ ਨੇ ਨਮਸਕਾਰ ਕੀਤੀ, ਮਹਾਰਾਜ ਸਾਡੀ ਨਮਾਮ ਵੀ ਪ੍ਰਵਾਨ ਕਰੋ। ਰਾਜੇ ਫਤਿਹ ਸ਼ਾਹ ਨੇ ਆਪ ਜੀ ਦੇ ਚਰਨਾਂ ਚ ਮੱਥਾ ਟੇਕਿਆ, ਨਮਸਕਾਰ ਕੀਤੀ, ਆਪ ਜੀ ਪ੍ਰਵਾਨ ਕਰੋ।
ਆਨ ਕਾਵੜਾ ਅਨਕ ਕਾਰਨ,
ਕਾਵੜਾ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖੇ ਵਹਿੰਗੀਆਂ ਲਿਆ ਕੇ, ਜਿਨ੍ਹਾਂ ਵਿੱਚ ਅਨਕ ਪ੍ਰਕਾਰ ਦੇ ਆਹਾਰ ਨੇ, ਮਠਿਆਈਆਂ ਨੇ, ਉਹ ਮਹਾਰਾਜ ਜੀ ਕੋਲ ਲਿਆ ਕੇ ਰੱਖੀਆਂ ਹਨ।
ਗੁਰ ਆਗੇ ਸਭ ਕੀਨ ਉਤਾਰਨ,
ਕਹਾਰਾਂ ਨੇ ਲਿਆ ਕੇ ਸਾਰੀਆਂ ਜਿਹੜੀਆਂ ਵਹਿੰਗੀਆਂ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖੀਆਂ ਹਨ।
ਹੱਥ ਬੰਦ ਮਾਨਵ ਕੈ ਬਾਨੇ,
ਹੱਥ ਬੰਨ ਕੇ ਮਹਾਰਾਜ ਜੀ ਦੇ ਚਰਨਾਂ ਚ ਜਿਹੜੇ ਲਾਗੀ ਆਏ ਨੇ ਬੇਨਤੀ ਕਰਦੇ ਨੇ,
ਮੈਂ ਪਾਲਕ ਬੋ ਬਿਨੈ ਮਖਾਨੇ।
ਕਹਿਣ ਲੱਗੇ ਮਹਾਰਾਜ ਜੀ, ਰਾਜਾ ਫਤਿਹ ਸ਼ਾਹ ਸ੍ਰੀ ਨਗਰ ਦੇ ਰਾਜੇ ਨੇ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਬਹੁਤ ਪਿਆਰ ਨਾਲ ਸਨਿਮਰ ਬੇਨਤੀ ਕੀਤੀ ਹੈ।
ਗੰਠ ਪੁੰਗ ਫਲ ਆਦਿ ਪਟਾਏ, ਨਿਜ ਕੰਨਿਆ ਕੋ ਬਿਆਹ ਰਚਾਏ।
ਮਹਾਰਾਜ ਜੀ, ਇਹ ਮੌਲੀ ਸੁਪਾਰੀਆਂ ਆਦਿਕ ਜਿਹੜੀਆਂ ਸ਼ਗਨ ਦੀਆਂ ਚੀਜ਼ਾਂ ਸਨ, ਇਹ ਮਹਾਰਾਜ ਜੀ ਰਾਜੇ ਫਤਿਹ ਸ਼ਾਹ ਨੇ ਆਪ ਜੀ ਕੋਲ ਭੇਜੀਆਂ ਨੇ। ਇਹਦਾ ਕਾਰਨ ਹੈ ਕਿ ਰਾਜੇ ਫਤਿਹ ਸ਼ਾਹ ਦੀ ਲੜਕੀ ਦਾ ਵਿਆਹ ਆ ਗਿਆ। ਰਾਜੇ ਫਤਿਹ ਸ਼ਾਹ ਦੀ ਲੜਕੀ ਦਾ ਵਿਆਹ ਜਿਹੜਾ ਹੈ ਉਹ ਨੇੜੇ ਆ ਗਿਆ ਹੈ।
ਕਦਨ ਅਮਾਨ ਤੁਮਕੋ ਚਾ,
ਫਤਿਹ ਸ਼ਾਹ ਰਾਜੇ ਨੇ ਆਪ ਜੀ ਨੂੰ ਆਪਣੇ ਘਰ ਵਿੱਚ ਸੱਦਾ ਭੇਜਿਆ, ਆਪਣੀ ਲੜਕੀ ਦੇ ਵਿਆਹ ਵਾਸਤੇ ਆਪ ਜੀ ਨੂੰ ਇਹ ਸੱਦਾ ਪੱਤਰ ਨਿਉਂਦਾ ਭੇਜਿਆ ਹੈ।
ਵਡਿਆਈ ਅਦਕ
ਮਹਾਰਾਜ, ਉਹ ਚਾਹੁੰਦਾ ਹੈ ਕਿ ਤੁਸੀਂ ਆਓਗੇ ਤੇ ਉਹਦੀ ਬੜੀ ਵਡਿਆਈ ਹੋਵੇਗੀ, ਰਾਜੇ ਫਤਿਹ ਸ਼ਾਹ ਦੀ ਬੜੀ ਸੋਭਾ ਹੋਵੇਗੀ ਮਹਾਰਾਜ, ਜਦੋਂ ਤੁਸੀਂ ਜਾ ਕੇ ਉਹਦੇ ਘਰ ਵਿੱਚ ਚਰਨ ਪਾਓਗੇ।
ਚਰਨ ਆਪ ਕੇ ਜਬ ਤੈ ਪਰ ਸਭ ਪ੍ਰਾਤਨ ਤੇ ਬਡਤਾ ਧਰੈ।
ਜਦੋਂ ਮਹਾਰਾਜ ਜੀ ਤੁਹਾਡੇ ਚਰਨ ਰਾਜੇ ਫਤਿਹ ਸ਼ਾਹ ਦੇ ਘਰ ਵਿੱਚ ਪੈਣਗੇ ਤੇ ਮਹਾਰਾਜ ਉਹਦੇ ਸਾਰੇ ਭਾਈਚਾਰੇ ਵਿੱਚ ਜਿੰਨੇ ਪਹਾੜੀ ਰਾਜੇ ਨੇ ਉਹਨਾਂ ਸਾਰਿਆਂ ਵਿੱਚ ਪਹਾੜੀ ਰਾਜਿਆਂ ਵਿੱਚ ਮਹਾਰਾਜ ਜੀ ਤੁਹਾਡਾ ਸੁਜਸ ਹੋਵੇਗਾ, ਤੁਹਾਡੀ ਰਾਜੇ ਫਤਿਹ ਸ਼ਾਹ ਦਾ ਬੜਾ ਭਾਰੀ ਸੁਜਸ ਹੋਵੇਗਾ ਜਦੋਂ ਤੁਸੀਂ ਚਰਨ ਪਾਓਗੇ।
ਸੁਣ ਸਤਿਗੁਰ ਤਿੰਨ ਧੀਰਜ ਦੀਨੋ,
ਇਹ ਸੁਣ ਕੇ ਮਹਾਰਾਜ ਜੀ ਨੇ ਆਏ ਹੋਏ ਨਾ ਲਾਗੀਆਂ ਨੂੰ ਕਲਗੀਧਰ ਜੀ ਨੇ ਧੀਰਜ ਦਿੱਤਾ ਹੈ।
ਮਿਲ ਕਰ ਵਸ ਪਾਉਂਟੇ ਕੀਨਤ,
ਸਤਿਗੁਰਾਂ ਨਾਲ ਮਿਲ ਕੇ ਇਹਨਾਂ ਨੇ ਪਾਉਂਟਾ ਸਾਹਿਬ ਹੀ ਨਿਵਾਸ ਕੀਤਾ ਹੈ।
ਭਈ ਭੋਰ ਨਿਜ ਨਿਕਟ ਬੁਲਾਏ,
ਅਗਲਾ ਦਿਨ ਚੜਿਆ ਤੋਂ ਮਹਾਰਾਜ ਜੀ ਨੇ ਨਾ ਲਾਗੀਆਂ ਨੂੰ ਫਤਿਹ ਸ਼ਾਹ ਦੇ ਭੇਜੇ ਲੈਣਾ ਲਾਗੀਆਂ ਨੂੰ ਆਪਣੀ ਸਭਾ ਵਿੱਚ ਦਰਬਾਰ ਵਿੱਚ ਬੁਲਾਇਆ ਹੈ।
ਅਰੇ ਵਿਸਰਜਨ ਦਰਬ ਦਿਵਾਏ,
ਲਾਗੀ ਸਨ ਲਾਗ ਇਹਨਾਂ ਨੂੰ ਦੇਣਾ ਸੀ, ਮਹਾਰਾਜ ਜੀ ਨੇ ਖਜ਼ਾਨਿਆਂ ਵਿੱਚੋਂ ਮਾਇਆ ਇਹਨਾਂ ਨੂੰ ਦੇ ਕੇ ਸਿਰੇ ਪਾਓ ਦੇ ਕੇ ਹੋਰ ਕਈ ਬਖਸ਼ਿਸ਼ਾਂ ਦੇ ਕੇ ਫਿਰ ਇਹਨਾਂ ਲਾਗੀਆਂ ਨੂੰ ਆਪਣੇ ਘਰੋਂ ਵਿਦਾ ਕੀਤਾ ਹੈ।
ਹਮਰੇ ਆਵਨ ਮੈਂ ਸੰਦੇਓ, ਸੰਗ ਪੂਰ ਸਿੱਖ ਸੈਨ ਸੁਨਿਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲੇ ਵੀ ਜਵਾਬ ਦੇ ਦਿੱਤਾ ਕਿ ਰਾਜੇ ਫਤਿਹ ਸ਼ਾਹ ਨੂੰ ਕਹਿਣਾ ਵੀ ਸਾਡੇ ਆਉਣ ਦੇ ਵਿੱਚ ਤਾਂ ਸੰਦੇਹ ਹੋਵੇਗਾ, ਸਾਡਾ ਆਉਣਾ ਤਾਂ ਮੁਸ਼ਕਲ ਹੋਵੇਗਾ, ਅਸੀਂ ਨਹੀਂ ਆ ਪਾਵਾਂਗੇ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਸਿੱਖ ਨੇ, ਆਵਣਗੇ ਉਹ ਵੀ ਨਾਲ ਆਉਣਗੇ, ਫਿਰ ਸੈਂਕੜਿਆਂ ਦੀ ਗਿਣਤੀ ਚ ਸਾਡੇ ਨਾਲ ਸੈਨਾ ਵੀ ਹੈ, ਫੌਜਾਂ ਵੀ ਨੇ, ਤੇ ਸਿੱਖ ਤੇ ਫੌਜਾਂ ਦਾ ਸਮੂਹ ਬੜਾ ਵੱਡਾ ਹੋ ਜਾਏਗਾ, ਇਸ ਕਰਕੇ ਸਾਡੇ ਆਉਣ ਦੇ ਵਿੱਚ ਤਾਂ ਹਾਲੇ ਸੰਸਾ ਹੈ, ਸੰਦੇਹ ਹੈ।
ਕਾਰਨ ਕਨੇ ਅਪਰ ਕਹਿ ਕਾ,
ਨਾਲੇ ਹੋਰ ਵੀ ਕਈ ਕਾਰਨ ਨੇ ਸਾਡੇ ਨਾ ਆਉਣ ਦੇ, ਉਹਨੂੰ ਸਾਰੇ ਕਾਰਨ ਕਹਿਣੇ ਇੱਥੇ ਨਹੀਂ ਬਣਦੇ, ਹੋਰ ਕਈ ਕਾਰਨਾਂ ਕਰਕੇ ਅਸੀਂ ਨਹੀਂ ਆ ਸਕਦੇ।
ਜੇ ਅਨਕ ਆਏ ਹੈ ਜਾ,
ਉੱਥੇ ਅਨੇਕਾਂ ਰਾਜਿਆਂ ਨੇ ਆਉਣਾ, ਜਿੰਨੇ ਪਹਾੜੀ ਰਾਜੇ ਹੋਣੇ ਨੇ ਸਭ ਨੇ ਉੱਥੇ ਚੱਲ ਕੇ ਆਉਣਾ ਹੈ।
ਹੋਏ ਨਾ ਪਰ ਕਿਸ ਸਾਥ ਬਖੇੜਾ, ਕੇਤਕ ਪੂਰਬ ਬਾਡੇ ਉਚੇਰਾ।
ਐਸਾ ਨਾ ਹੋਵੇ ਕਿ ਉੱਥੇ ਵਿਆਹ ਦਾ ਮਾਹੌਲ ਹੋਣਾ ਤੇ ਉੱਥੇ ਕਿਸੇ ਰਾਜੇ ਦੇ ਨਾਲ ਸਾਡਾ ਬਖੇੜਾ ਹੋ ਜਾਏ, ਕਿਸੇ ਨਾਲ ਯੁੱਧ ਛਿੜ ਜਾਏ। ਮਹਾਰਾਜ ਕਲਗੀਧਰ ਜੀ ਕਹਿੰਦੇ ਇਹਦੇ ਨਾਲੋਂ ਚੰਗਾ ਅਸੀਂ ਇੱਥੇ ਹੀ ਠੀਕ ਹਾਂ, ਅਸੀਂ ਆਪ ਨਹੀਂ ਆ ਪਾਵਾਂਗੇ ਕਿਉਂਕਿ ਉੱਥੇ ਕਿਸੇ ਵੀ ਰਾਜੇ ਨਾਲ ਬਖੇੜਾ ਹੋ ਸਕਦਾ, ਪਹਿਲਾਂ ਵੀ ਬੜਾ ਝੇਰਾ ਵਧਿਆ ਸੀ ਤੇ ਕਈ ਰਾਜੇ ਚਾਹੁੰਦੇ ਸਨ ਕਿ ਇਹਨਾਂ ਦੀ ਲੜਾਈ ਹੋਵੇ ਰਾਜੇ ਭੀਮ ਚੰਦ ਨਾਲ, ਤੂੰ ਇਸ ਕਰਕੇ ਕਈ ਪ੍ਰਕਾਰ ਦੇ ਕਾਰਨ ਹਨ ਜਿਹੜੇ ਇੱਥੇ ਕਹਿਣੇ ਨਹੀਂ ਬਣਦੇ।
ਨਿਜ ਦੀਵਾਨ ਪਟਾਵਨ ਕਰੈ,
ਹਾਂ ਸਾਡੇ ਵੱਲੋਂ ਅਸੀਂ ਆਪਣੇ ਦੀਵਾਨ ਭਾਈ ਨੰਦ ਚੰਦ ਜੀ ਨੂੰ ਜ਼ਰੂਰ ਭੇਜਾਂਗੇ, ਅਸੀਂ ਆਪ ਤਾਂ ਨਹੀਂ ਆ ਸਕਾਂਗੇ ਪਰ ਕਹਿੰਦੇ ਅਸੀਂ ਆਪਣੇ ਵੱਲੋਂ ਤੰਬੋਲ ਜ਼ਰੂਰ ਭੇਜਾਂਗੇ, ਆਪਣੇ ਵੱਲੋਂ ਸ਼ਗਨ ਵੀ ਭੇਜਾਂਗੇ, ਸਾਡੇ ਸੇਵਾਦਾਰ ਸਾਡੇ ਗੁਰੂ ਘਰ ਦੇ ਜੋ ਦੀਵਾਨ ਹਨ ਭਾਈ ਨੰਦ ਚੰਦ ਜੀ ਉਹ ਜ਼ਰੂਰ ਆਉਣਗੇ।
ਕੀਤਕ ਸੈਨ ਤੈਨੂੰ ਸੰਗ ਕਰੈ।
ਉਹਨਾਂ ਦੇ ਨਾਲ ਅਸੀਂ ਕੁਝ ਕੁ ਫੌਜ ਵੀ ਭੇਜਾਂਗੇ, ਕੁਝ ਕੁ ਸਿਪਾਹੀ ਵੀ ਭੇਜਾਂਗੇ।
ਇਤਿਹਾਦਕ ਸੋ ਨਰ ਸੁਨ ਕੰਨ।
ਉਹ ਇਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਉਹਨਾਂ ਲਾਗੀਆਂ ਨੇ ਸੁਣੇ ਨੇ, ਜੋ ਰਾਜੇ ਫਤਿਹ ਸ਼ਾਹ ਨੂੰ ਜਾ ਕੇ ਇਹਨਾਂ ਨੇ ਮਹਾਰਾਜ ਜੀ ਦਾ ਜਵਾਬ
ਸੁਣਾਉਣਾ।
ਸਤਿਗੁਰਾਂ ਨੂੰ ਨਮਸਕਾਰ ਕਰਕੇ ਵਾਪਸ ਸ੍ਰੀ ਨਗਰ ਨੂੰ ਰਾਜੇ ਫਤਿਹ ਸ਼ਾਹ ਵੱਲ ਵਾਪਸ ਚੱਲ ਪਏ ਹਨ।
ਜਾਏ ਪ੍ਰਸੰਗ ਸੁਨਾਵਨ ਕਰਿਓ, ਬਚ ਕਲਗੀ ਤਰ ਜਿਥਾ ਉਚਰਿਓ।
ਇਹਨਾਂ ਨੇ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਮਹਾਰਾਜ ਜੀ ਦਾ ਸਾਰਾ ਪ੍ਰਸੰਗ ਸੁਣਾਇਆ, ਜਿਵੇਂ ਗੁਰੂ ਕਲਗੀਧਰ ਜੀ ਨੇ ਬਚਨ ਕਹੇ ਸਾਨੂੰ ਸਾਰੇ ਰਾਜੇ ਫਤਿਹ ਸ਼ਾਹ ਨੂੰ ਦੱਸੇ ਹਨ।
ਜੋ ਪਈ ਸਕਲ ਭਾਂਤ ਤਿਆਰੀ ਕਰਵਾਏ।
ਤੋ ਰਾਜੇ ਫਤਿਹ ਸ਼ਾਹ ਨੇ ਉਧਰ ਸਕਲ ਭਾਂਤ ਕਰਕੇ ਤਿਆਰੀਆਂ ਕਰਵਾਈਆਂ ਹਨ।
ਫਤਿਹ ਸ਼ਾਹ ਔਰ ਮੋਦ ਬਡਾਏ।
ਫਤਿਹ ਸ਼ਾਹ ਨੂੰ ਖੁਸ਼ੀ ਹੋਈ, ਚਲੋ ਸਤਿਗੁਰੂ ਜੀ ਦਾ ਆਉਣਾ ਮੁਸ਼ਕਿਲ ਹੈ, ਪਰ ਉਹਨਾਂ ਬਚਨ ਕੀਤਾ ਵੀ ਸਾਡੇ ਵੱਲੋਂ ਸਾਡੇ ਸਿੱਖ ਆਉਣਗੇ, ਸਾਡੇ ਦੀਵਾਨ ਜੀ ਚੱਲ ਕੇ ਤੁਹਾਡੇ ਸਮਾਗਮ ਵਿੱਚ ਆਉਣਗੇ। ਇਸ ਗੱਲ ਦੀ ਵੀ ਉਹਨੂੰ ਬੜੀ ਖੁਸ਼ੀ ਹੋਈ ਔਰ ਰਾਜਾ ਫਤਿਹ ਸ਼ਾਹ ਬੜੀ ਖੁਸ਼ੀ ਦੇ ਨਾਲ ਸਾਰੇ ਵਿਆਹ ਦੀਆਂ ਤਿਆਰੀਆਂ ਕਰਵਾਉਣ ਲੱਗਾ।
ਬਹੁਤੇ ਆਏ ਮੇਲ ਮੈਂ ਰਾਜੇ।
ਔਰ ਸੋਚਦਾ ਕਿ ਵਿਆਹ ਦੇ ਵਿੱਚ ਬੜੇ ਰਾਜੇ ਚੱਲ ਕੇ ਆਉਣੇ ਹਨ।
ਉਤ ਬਰਾਤ ਮੈਂ ਬ੍ਰਿੰਦ ਬਿਰਾਜੇ।
ਔਰ ਬਰਾਤ ਦੇ ਵਿੱਚ ਵੀ ਉਧਰੋਂ ਬੜੇ ਰਾਜੇ, ਇਧਰੋਂ ਮੇਲੀ ਜਿਹੜੇ ਨੇ ਉਹ ਵੀ ਬੜੇ ਆਉਣੇ ਨੇ ਰਾਜੇ, ਉਧਰੋਂ ਬਰਾਤ ਵਿਚ ਵੀ ਬਹੁਤ ਸਾਰੇ ਰਾਜਿਆਂ ਨੇ ਆਉਣਾ ਹੈ।
ਸਕਲ ਗਿਰਨ ਧਾਰਾ ਪਤੀ ਮਿਲੇ।
ਔਰ ਸਾਰੇ ਪਹਾੜੀ ਰਾਜਿਆਂ ਨੇ, ਜਿੰਨੀਆਂ ਪਹਾੜੀ ਰਿਆਸਤਾਂ ਨੇ, ਸਭ ਰਾਜਿਆਂ ਨੇ ਮਿਲ ਕੇ ਆਉਣਾ ਹੈ।
ਉਤਸ਼ਾਹ ਵਿਆਹ ਕੋ ਭਲੇ।
ਔਰ ਬੜਾ ਵੱਡਾ ਉਤਸ਼ਾਹ ਹੋਣਾ ਵਿਆਹ ਦਾ, ਬੜਾ ਵੱਡਾ ਸਮਾਗਮ ਹੋਣਾ ਹੈ ਵਿਆਹ ਦਾ।
ਅੰਨ ਕ੍ਰਿਤ ਕੋ ਪਕਵਾਨ।
ਫਤਿਹ ਸ਼ਾਹ ਨੇ ਆਖਿਆ ਕਿ ਉਹਨਾਂ ਵਾਸਤੇ ਅੰਨ ਬਹੁਤ ਚਾਹੀਦਾ, ਬਹੁਤ ਸਾਰਾ ਅੰਨ, ਘਿਓ, ਫਿਰ ਅਨੇਕ ਪ੍ਰਕਾਰ ਦੇ ਬੜੇ ਬੜੇ ਸੁੰਦਰ ਪਕਵਾਨ ਉਹ ਫਤਿਹ ਸ਼ਾਹ ਨੇ ਤਿਆਰ ਕਰਵਾਏ ਨੇ।
ਮਦਰ ਕਰੈ ਰਖਵਾਏ ਮਾਨ।
ਮਿੱਠੇ ਪਕਵਾਨ ਬਣਾ ਬਣਾ ਕੇ ਰੱਖੇ ਨੇ ਔਰ ਬਹੁਤ ਵੱਡੇ ਵੱਡੇ ਜਿਹੜੇ ਕੋਠੇ ਨੇ ਪਕਵਾਨਾਂ ਨਾਲ ਭਰ ਲਏ ਹਨ।
ਰਿਣਦਾਨਾ ਕੇ ਸੰਚ ਅੰਬਾਰ।
ਘੋੜੇ ਆਉਣੇ ਨੇ, ਹਾਥੀ, ਊਠ, ਸੈਂਕੜਿਆਂ ਦੀ ਗਿਣਤੀ ਚ ਬਲਦ ਆਉਣੇ ਨੇ, ਉਹਨਾਂ ਵਾਸਤੇ ਘਾਹ ਪੱਠਾ ਦਾਣਾ ਚਾਹੀਦਾ, ਉਹ ਵੀ ਇਕੱਠਾ ਕਰਵਾ ਕਰਵਾ ਕੇ ਰਾਜੇ ਫਤਿਹ ਸ਼ਾਹ ਨੇ ਰੱਖਣਾ ਸ਼ੁਰੂ ਕਰ ਦਿੱਤਾ।
ਖਰਚੈ ਧਨ ਕੋ ਮਨਿਓ ਉਦਾਰ।
ਔਰ ਬਹੁਤ ਸਾਰਾ ਉਦਾਰ ਹਿਰਦੇ ਨਾਲ, ਖੁੱਲ ਦਿਲੀ ਦੇ ਨਾਲ, ਖੁੱਲਾ ਧਨ ਰਾਜਾ ਫਤਿਹ ਸ਼ਾਹ ਖਰਚ ਰਿਹਾ।
ਇਤ ਸਤਿਗੁਰ ਉਰ ਬਿਖੈ ਵਿਚਾਰਾ।
ਇੱਧਰ ਮਹਾਰਾਜ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਚਾਰ ਕੀਤੀ।
ਰਾਜਨੀਤ ਕੋ ਜਿਦਕ ਪ੍ਰਕਾਰਾ।
ਰਾਜਨੀਤੀ ਦਾ ਜਿਹੜਾ ਸਾਰਾ ਭੇਦ ਹੈ ਉਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਵਿਚਾਰੀ ਹੈ।
ਕਨਿਆ ਵਿਆਹ ਬਿਖੈ ਕੁਛ ਦਿਨਾ।
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਨੀਤੀ ਇਹ ਕਹਿੰਦੀ ਹੈ, ਸਮਾਜ ਇਹ ਕਹਿੰਦਾ ਹੈ ਕਿ ਜੇ ਕਿਸੇ ਦੀ ਲੜਕੀ ਦੀ ਸ਼ਾਦੀ ਹੋਵੇ ਤੇ ਉੱਥੇ ਨਿਉਂਦਾ ਦੇ ਕੇ ਬੁਲਾਇਆ ਜਾਏ ਤੇ ਉੱਥੇ ਕੁਝ ਨਾ ਕੁਝ ਦਾਨ ਕਰਨਾ ਚਾਹੀਦਾ। ਲੜਕੀਆਂ ਦੇ ਵਿਆਹਾਂ ਵਿੱਚ ਦਾਨ ਕਰਨਾ ਚਾਹੀਦਾ, ਇਹ ਸਾਰਿਆਂ ਦਾ ਫਰਜ਼ ਬਣਦਾ, ਕਰਤੱਵ ਬਣਦਾ ਹੈ।
ਜਗਤ ਰੀਤ ਠਾਣੈ ਸਭ ਲੈਣਾ।
ਸਾਰੇ ਜਗਤ ਦੀ ਇਹ ਰੀਤ ਹੈ ਕਿ ਜਿਨ੍ਹਾਂ ਦੀਆਂ ਲੜਕੀਆਂ ਦਾ ਵਿਆਹ ਹੁੰਦਾ ਉਹ ਦਾਨ ਲੈਂਦੇ ਵੀ ਨੇ, ਲੋਕ ਦਿੰਦੇ ਨੇ ਦਾਨ ਔਰ ਉਹ ਲੈਂਦੇ ਵੀ ਨੇ, ਪ੍ਰਾਪਤ ਵੀ ਕਰਦੇ ਨੇ।
ਜਾਨ ਆਪਣੀ ਉੱਚ ਵਡਾਏ।
ਔਰ ਉਹ ਆਪਣੀ ਉੱਚੀ ਵੱਡੀ ਵਡਿਆਈ ਜਾਣਦੇ ਹਨ। ਮਹਾਰਾਜ ਜੀ ਨੇ ਵੀ ਵੇਖਿਆ ਕਿ ਇਸ ਵਕਤ ਸਾਡਾ ਰੁਤਬਾ ਬੜਾ ਉੱਚਾ ਹੈ, ਫਤਿਹ ਸ਼ਾਹ ਨੇ ਸਾਨੂੰ ਸੱਦਿਆ ਤੇ ਸਾਡਾ ਰੁਤਬਾ ਗੁਰੂ ਘਰ ਦਾ ਜਿਹੜਾ ਹੈ ਉਹ ਬੜਾ ਉੱਚਾ ਹੈ।
ਦੁਤੀਏ ਪਿਖੈ ਬ੍ਰਿੰਦ ਗਿਰ ਰਾਏ।
ਦੂਜਾ ਸਾਰੇ ਰਾਜਿਆਂ ਨੇ ਵੀ ਵੇਖਣਾ, ਜਿੰਨੇ ਪਹਾੜੀ ਰਾਜੇ ਆਉਣੇ ਨੇ ਉਹਨਾਂ ਨੇ ਵੀ ਸਾਰਿਆਂ ਨੇ ਵੇਖਣਾ ਹੈ।
ਬੌਰੋ ਚਿਤ ਉਦਾਰ ਗੁਰ ਕੇਰਾ।
ਫਿਰ ਮਹਾਰਾਜ ਜੀ ਦਾ ਹਿਰਦਾ ਜਿਹੜਾ ਹੈ ਉਹ ਬੜਾ ਉਦਾਰ ਹੈ ਗੁਰੂ ਕਲਗੀਧਰ ਜੀ ਦਾ। ਮਹਾਰਾਜ ਜੀ ਨੇ ਦੋ ਗੱਲਾਂ ਤਾਂ ਵਿਚਾਰੀਆਂ, ਇੱਕ ਤਾਂ ਸਾਡਾ ਰੁਤਬਾ ਉੱਚਾ ਹੈ, ਦੂਜਾ ਰਾਜਿਆਂ ਨੇ ਵੀ ਸਾਰਿਆਂ ਨੇ ਵੇਖਣਾ। ਫਿਰ ਮਹਾਰਾਜ ਗੁਰੂ ਕਲਗੀਧਰ ਦਾ ਚਿੱਤ ਬੜਾ ਉਦਾਰ ਹੈ। ਮਹਾਰਾਜ ਜੀ ਦੇ ਚਰਨਾਂ ਵਿੱਚ ਅਗਰ ਕੋਈ ਵੀ ਆਉਂਦਾ ਹੈ ਆਪਣੀ ਲੜਕੀ ਦੀ ਸ਼ਾਦੀ ਵਾਸਤੇ ਵੀ ਆ ਕੇ ਕੋਈ ਫਰਿਆਦੀ ਬੇਨਤੀ ਕਰਦਾ, महाराज जी खुली माया दे देंदे ता जो किसे गरीब दी कन्या जेड़ी आ भले तरीके नल व्याही जावे सोने ढंग नल इज्जत नल। तो इस प्रकार नल इत्थे महाराज जी ने अपना रुतबा भी विचारिया, फिर वेख्या कि राजयां दी बड़ी वड्डी मजलिस होनी है, फिर कलगीधर दा चित बड़ा उदार ते खुला है।
या ते चात दियो कनेरा,
इस करके महाराज जी बहुत ज्यादा तंबोल देना चाहते, जेड़ा सारे राजयां दे विच जाके जदो रखिया जावे ते कहा जावे कि ए तंबोल श्री गुरु गोबिंद सिंह साहब जी महाराज जी वल्लों राजे फतेह शाह दी लड़की वास्ते आया है, और वो तंबोल कोई साधारण ना होवे, थोड़े जे रुपया दा ना होवे, वो तंबोल घटो घट उस वक्त महाराज जी ने विचार कीती घटो घट 1,25,000 रुपये दा होना चाहिदा है। ए महाराज गुरु कलगीधर जी ने उदार चित नाल अपने हिरदे च विचार कीती है।
जेवर जरे जराव जवार,
तंबोल विच तंबोल दा मतलब जेड़ा शगन देना है, उहदे च महाराज जी ने बड़े बड़े सुंदर जेवर बड़े बड़े सोहने जेवर जवाहरातां नाल जड़े होए, जिन्हां विच बड़े बड़े कीमती नग हीरे शब्ज पन्ने जड़े होए हन।
जागत देव जिन्हों की दार,
जिन्हां दी चमक जाहर तौर ते जगत विच चमकदी है, बड़े सुंदर जेवर हन।
सुंदर कुंदन के करवाए,
सोहने कुंदन दे चंगा जेड़ा वधिया सोना है ओदे ए गहने बनवाए ने तैयार करवाए हन।
बहुत दरब जिन उपर लाए,
बड़ा धन महाराज जी ने उचेचे तौर ते सोहने गहने महाराज जी ने कढवाए सोने दे, जिन्हां ते बहुत सारा खुला धन महाराज जी ने खर्चिया है।
पशमांबर पाटंबर कने,
फिर पश्मीने दे बस्तर पटंबर रेशम दे बने हुए जेड़े कपड़े बस्तर हन ओ महाराज जी ने मंगवाए हन।
करी लाग बर बने बरे,
ते गोटा लगा होया जरी लगी हुई बड़े बड़े सुंदर श्रेष्ठ बने हुए कपड़े बस्तर ओ महाराज जी ने शगन विच देन लई मंगवाए ने।
बासन कंचन रजत कराए,
फिर सोने चांदी दे बर्तन कढ़ाए ने, सोने छन्ने बनवाए ने सोने दे चांदी दे बड़े बड़े सुंदर गलास होर भी अनेक प्रकार दे बर्तन बनवाए हन।
कारीगर ने अनेक बनाए,
कारीगरां ने महाराज जी दी आग्या प्राप्त करदिया बड़े बड़े सुंदर सोने चांदी दे होर कई धातां दे बर्तन बनाए हन।
इत्यादिक दाज केत, तन गन दीनत किरपा नकेत,
दाज देन वास्ते कह सकते हैं जेड़ा उस लड़की दे दाज विच दहेज विच दिता जाना है सारा समान। तो ये महाराज जी ने बहुत सुंदर समान बहुत होर भी अनेक प्रकार दियां वस्तुआं इत्याद शब्द वरत लिया, यानी कि इहदे तों इलावा होर भी बहुत सारियां वस्तुआं महाराज जी ने देण लई तैयार करवाईयां ने।
1,25,000 को कर तंबोल, बस अजायब जिन बो मोल,
खालसा जी 1,25,000 रुपये का यह तंबोल महाराज जी ने तैयार करवाया। 1,25,000 अज भी मायना रखता है। गुरु कलगीधर पातशाह ने उस वक्त 1,25,000 रुपये का यह सारा तंबोल तैयार करवाया जो राजे फतेह शाह की लड़की नू देन लई तैयार किया है।
नंद चंद सब तैयार कराए, श्री सतगुर को दीन दिखाए,
दीवान भाई नंद चंद जी ने सारा तंबोल तैयार करवाया और महाराज जी गुरु कलगीधर पातशाह जी नू फिर बखाया, महाराज आ सारियां चीजां 1,25,000 रुपये दियां लागत दियां तैयार हो गईयां ने।
अब लोकत प्रभु हुकम बखाना,
जदों महाराज जी ने तंबोल वेख्या ते वेख के कलगीधर जी ने हुक्म कीता,
दया राम प्रोत मतवाना,
महाराज जी कहंदे हां भाई दया राम जी, भाई दया राम जी गुरु साहब दे पुरोहित सन बड़े सियाने सूझवान सन, भाई दया राम जी नू महाराज जी ने हुक्म कीता,
तोए सैतले चमक नेरे,
महाराज जी कहंदे भाई दया राम जी और दीवान भाई नंद चंद जी तुसी और तुसी अपने नाल सूरमे लै जाओ, कुछ फौजां ओ अपने नाल लै जाओ,
पहुंचन बने ब्याह कनेरे,
तुहाडा उत्थे ब्याह विच पहुंचना इस वेले ਜ਼ਰੂਰੀ ਹੈ ਇਹ ਤੰਬੋਲ ਤੁਸੀਂ ਸਾਡੇ ਵੱਲੋਂ ਰਾਜੇ ਫਤਿਹ ਸ਼ਾਹ ਨੂੰ ਦੇ ਦੇਣਾ।
ਸੈਲ ਪਤਨ ਕੋ ਗਨ ਜਬ ਮਿਲੇ,
ਜਦੋਂ ਸਾਰੇ ਪਹਾੜੀ ਰਾਜੇ ਉੱਥੇ ਇਕੱਠੇ ਹੋ ਜਾਣਗੇ ਉਦੋਂ ਤੱਕ ਤੁਸੀਂ ਉੱਥੇ ਰਹਿਣਾ, ਜਦੋਂ ਤੱਕ ਵਿਆਹ ਨਹੀਂ ਹੁੰਦਾ, ਤੇ ਸਾਰੇ ਪਹਾੜੀ ਰਾਜੇ ਜਦੋਂ ਉੱਥੇ ਇਕੱਠੇ ਹੋ ਜਾਣ,
ਕਰੋ ਦਿਖਾ ਮਨ ਤਬ ਸਭ ਮੇ ਪਲ ਬਨੇ ਭਲੇ,
ਫਿਰ ਉਦੋਂ ਸਾਰੇ ਰਾਜਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਜਿਹੜਾ ਸ਼ਗਨ ਦੇਣਾ ਉਹ ਵਿਖਾਇਆ ਜਾਏਗਾ ਕਿ ਆਹ ਸ਼ਗਨ ਫਲਾਣੇ ਰਾਜੇ ਵੱਲੋਂ ਆਇਆ, ਇਹ ਫਲਾਣੇ ਵੱਲੋਂ ਆਇਆ। ਜਦੋਂ ਸਾਰਿਆਂ ਦਾ ਵਿਖਾਇਆ ਜਾਏਗਾ ਉਦੋਂ ਤੁਸੀਂ ਸਾਡਾ ਜਿਹੜਾ ਇਹ ਤੰਬੋਲ ਸਾਡੇ ਵੱਲੋਂ ਹੈ ਇਹ ਤੁਸੀਂ ਫਿਰ ਉਹਨਾਂ ਸਾਰੇ ਰਾਜਿਆਂ ਦੀ ਸਭਾ ਵਿੱਚ ਵਿਖਾਉਣਾ ਕਿ ਇਹ ਤੰਬੋਲ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਹੈ।
ਨੰਦ ਚੰਦ ਅਰਧਿਜ ਸੁਣ ਕਰਕੇ,
ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਔਰ ਗੁਰੂ ਕੁਲ ਪੁਰੋਹਿਤ ਭਾਈ ਸਾਹਿਬ ਭਾਈ ਦਇਆ ਰਾਮ ਜੀ ਨੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਜਦੋਂ ਇਹ ਬਚਨ ਸੁਣੇ,
ਭੂਜਨ ਲਾਗੇ ਹਿਰਦੇ ਵਿਚਰਕੇ,
ਮਨ ਚ ਵਿਚਾਰ ਕਰਕੇ ਕਲਗੀਧਰ ਜੀ ਨੂੰ ਪੁੱਛਣ ਲੱਗੇ, ਕਹਿਣ ਲੱਗੇ,
ਪਰਬਤ ਪਾਲਕ ਕਿਤਕ ਬਿਰੋਦੇ, ਭੀਮ ਚੰਦ ਤੇ ਆਦਿਕ ਕ੍ਰੋਧੇ।
ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਹਾੜੀ ਰਾਜੇ ਗੁਰੂ ਘਰ ਦੇ ਵਿਰੋਧੀ ਨੇ। ਸਭ ਤੋਂ ਵੱਡਾ ਵਿਰੋਧੀ ਤਾਂ ਰਾਜੇ ਫਤਿਹ ਸ਼ਾਹ ਦਾ ਕੁੜਮੀ ਹੈ, ਜਿਹਨੇ ਆਪਣੇ ਪੁੱਤਰ ਦੀ ਬਰਾਤ ਲੈ ਕੇ ਆਉਣੀ ਹੈ, ਰਾਜਾ ਭੀਮ ਚੰਦ। ਉਹ ਸਭ ਤੋਂ ਵੱਡਾ ਦੁਸ਼ਮਣ ਤਾਂ ਮਹਾਰਾਜ ਉਹੀ ਹੈ ਜਿਹੜਾ ਗੁਰੂ ਘਰ ਦਾ ਪ੍ਰਤਾਪ ਵੇਖ ਕੇ ਜਰ ਨਹੀਂ ਸਕਦਾ।
ਭਾਈ ਮੇਲ ਤੇ ਵਧੈ ਬਖੇੜਾ,
ਉੱਥੇ ਜਦੋਂ ਸਾਡਾ ਉਹਨਾਂ ਨਾਲ ਮੇਲ ਹੋਵੇਗਾ ਤੇ ਬੜਾ ਬਖੇੜਾ ਹੋਵੇਗਾ ਮਹਾਰਾਜ, ਉੱਥੇ ਬਖੇੜਾ ਵੱਧ ਸਕਦਾ, ਜੰਗ ਵੀ ਛਿੜ ਸਕਦਾ, ਕੁਝ ਵੀ ਹੋ ਸਕਦਾ ਹੈ।
ਆਮਨ ਮੁਸ਼ਕਲ ਹੋਏ ਤਿਸ ਮੇਰਾ,
ਮਹਾਰਾਜ ਜੀ ਸਾਡਾ ਤਾਂ ਉੱਥੋਂ ਫਿਰ ਆਉਣਾ ਵੀ ਮੁਸ਼ਕਲ ਹੋ ਜਾਣਾ। ਗਰੀਬਨ ਵਾਜ ਪਾਤਸ਼ਾਹ, ਜਦੋਂ ਉੱਥੇ ਬਖੇੜਾ ਹੋਵੇਗਾ, ਯੁੱਧ ਹੋਵੇਗਾ, ਫਿਰ ਉੱਥੋਂ ਮਹਾਰਾਜ ਜੀ ਸਾਡਾ ਜਿਹੜਾ ਵਾਪਸ ਆਉਣਾ ਵੀ ਮੁਸ਼ਕਲ ਹੋ ਜਾਏਗਾ।
ਭਗਤ ਪਹਾੜਨ ਬਿਕਮ ਵਡੇਰੇ,
ਪਹਾੜੀ ਰਸਤਾ ਹੈ, ਪਹਾੜੀ ਰਸਤੇ ਵਿੱਚ ਤਾਂ ਛੇਤੀ ਉੱਥੋਂ ਆ ਵੀ ਨਹੀਂ ਸਕਾਂਗੇ, ਉੱਥੋਂ ਤਾਂ ਸਹਿਜੇ ਸਹਿਜੇ ਹੀ ਆਉਣਾ ਪਵੇਗਾ।
ਕੌਣ ਸਹਾਇਕ ਹੋਏ ਤਿਸ ਮੇਰੇ,
ਫਿਰ ਮਹਾਰਾਜ ਉੱਥੇ ਸਾਡੀ ਸਹਾਇਤਾ ਕੌਣ ਕਰੇਗਾ? ਇਹ ਸਵਾਲ ਵਾਜਬ ਸੀ ਭਾਈ ਨੰਦ ਚੰਦ ਜੀ ਹੋਣਾ ਦਾ। ਮਹਾਰਾਜ ਦੁਸ਼ਮਣਾਂ ਵਿੱਚ ਜਾਣਾ ਤੇ ਥੋੜੀ ਫੌਜ ਲੈ ਕੇ ਚੱਲੇ ਆ, ਉੱਥੋਂ ਅਚਾਨਕ ਜੇ ਬਖੇੜਾ ਹੋ ਗਿਆ ਤੇ ਵਾਪਸ ਕਿਵੇਂ ਆਵਾਂਗੇ? ਉੱਥੇ ਮਹਾਰਾਜ ਜੀ ਫਿਰ ਸਾਡਾ ਕਿਹਦੇ ਤੇ ਭਰੋਸਾ ਹੋਵੇਗਾ?
ਸੁਣ ਕਲਗੀਧਰ ਹੁਕਮ ਬਖਾਨਾ,
ਬੇਨਤੀ ਕੀਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ,
ਸੰਸ਼ੈ ਕਾ ਏਵ ਤੁਮ ਠਾਨਾ।
ਕਹਿੰਦੇ ਹੋ ਭਾਈ ਨੰਦ ਚੰਦ ਜੀ, ਭਾਈ ਦਇਆ ਰਾਮ ਜੀ, ਏਦਾਂ ਦਾ ਸੰਦੇਹ, ਏਦਾਂ ਦਾ ਸੰਸਾ ਤੁਸੀਂ ਭਲਾ ਆਪਣੇ ਮਨ ਚ ਕਿਉਂ ਕਰਦੇ ਹੋ?
ਫਿਰ ਨਿਸ਼ਚਾ ਉਰ ਰੱਖੋ ਐਸੇ,
ਆਪਣੇ ਮਨ ਦਾ ਨਿਸ਼ਚਾ ਪਰਪੱਕ ਤੌਰ ਤੇ ਇਸ ਤਰ੍ਹਾਂ ਦਾ ਧਾਰਨ ਕਰਕੇ ਰੱਖੋ,
ਸਤਿਗੁਰ ਕਰੇ ਪਠਾਮਨ ਜੈਸੇ।
ਤੁਸੀਂ ਇਹ ਸਮਝੋ, ਇਹ ਨਿਸ਼ਚਾ ਰੱਖੋ ਆਪਣੇ ਮਨ ਵਿੱਚ ਕਿ ਜਿਹੜੇ ਸਤਿਗੁਰੂ ਜੀ ਸਾਨੂੰ ਭੇਜਣ ਲੱਗੇ ਨੇ, ਜਿਹੜੇ ਗੁਰੂ ਸਾਹਿਬ, ਕਿਉਂਕਿ ਤੁਸੀਂ ਤਾਂ ਸਾਡੇ ਭੇਜੇ ਚੱਲੇ ਹੋ, ਆਪ ਤਾਂ ਨਹੀਂ ਨਾ ਚੱਲੇ। ਮਹਾਰਾਜ ਜੀ ਕਹਿੰਦੇ ਇਹ ਨਿਸ਼ਚਾ ਰੱਖੋ ਕਿ ਜਿਹੜੇ ਸਤਿਗੁਰੂ ਜੀ ਸਾਨੂੰ ਭੇਜਣ ਲੱਗੇ ਹਨ,
ਤਿਵੇਂ ਸਤਿਗੁਰ ਲਿਆਵਨ ਕਰੇ,
ਜਿਵੇਂ ਸਤਿਗੁਰੂ ਜੀ ਸਾਨੂੰ ਭੇਜਣਗੇ ਤਿਵੇਂ ਸਤਿਗੁਰੂ ਜੀ ਸਾਨੂੰ ਵਾਪਸ ਵੀ ਲੈ ਕੇ ਆਉਣਗੇ, ਇਹ ਭਰੋਸਾ ਤੁਸੀਂ ਰੱਖੋ।
ਆਪਣੋ ਜਾਣੈ ਰੱਛਾ ਧਰੈ,
ਇਹ ਤੁਹਾਨੂੰ ਆਪਣਾ ਜਾਣ ਕੇ ਸਤਿਗੁਰੂ ਜੀ ਤੁਹਾਡੀ ਰੱਛਿਆ ਕਰਨਗੇ, ਤੁਹਾਡੀ ਰਖਵਾਲੀ ਕਰਨਗੇ।
ਜੋ ਸਿੱਖ ਮੇਰੋ ਗਏ ਅਲੰਬ, ਕਰੈ ਮਿਟਾਵਨ ਬਿਗਨ ਕਦੰਬ।
ਪਾਤਸ਼ਾਹ ਕਹਿੰਦੇ ਭਾਈ ਨੰਦ ਚੰਦ ਜੀ, ਜਿਹੜਾ ਸਿੱਖ ਮੇਰਾ ਆਸਰਾ ਗ੍ਰਹਿਣ ਕਰਦਾ ਨਾ, ਮੈਂ ਉਹਦੇ ਸਾਰੇ ਬਿਘਨਾਂ ਨੂੰ ਦੂਰ ਕਰ ਦਿੰਦਾ। ਜਿਹੜਾ ਸਿੱਖ ਮੇਰਾ ਆਸਰਾ ਗ੍ਰਹਿਣ ਕਰ ਲੈਂਦਾ ਔਰ ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਨੂੰ ਤੁਹਾਡਾ ਆਸਰਾ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਮੈਂ ਕਿਸੇ ਵੀ ਪ੍ਰਕਾਰ ਦਾ ਵਿਘਨ ਨਹੀਂ ਆਉਣ ਦਿੰਦਾ, ਕਿਸੇ ਵੀ ਪ੍ਰਕਾਰ ਦਾ ਰੁਕਾਵਟ ਸਮੱਸਿਆ ਉਹਦੇ ਨੇੜੇ ਨਹੀਂ ਆਉਣ ਦਿੰਦਾ।
ਜੇ ਰੱਖੇ ਨਿਤ ਮੋਰ ਭਰੋਸਾ,
ਸਿੱਖ ਨਿਤ ਮੇਰਾ ਭਰੋਸਾ ਰੱਖਦੇ ਹਨ,
ਤਿਨਕੇ ਨਿਕਟ ਨਾ ਪਹੁੰਚੇ ਦੋਸ਼ਾ।
ਮਹਾਰਾਜ ਜੀ ਕਹਿੰਦੇ ਉਹਦੇ ਨੇੜੇ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਪਹੁੰਚਦਾ, ਜਿਹੜੇ ਸਿੱਖ ਮੇਰਾ ਭਰੋਸਾ ਰੱਖਦੇ ਹਨ।
ਅੰਗ ਸੰਗ ਗੁਰ ਬਣੇ ਸਹਾਏ, ਤਾਤੀ ਵਾਓ ਨਾ ਲਾਗਨ ਪਾਏ।
ਉਹਦਾ ਗੁਰੂ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹੈ ਔਰ ਉਸ ਸਿੱਖ ਨੂੰ ਤੱਤੀ ਵਾਹ ਤੱਕ ਨਹੀਂ ਲੱਗਦੇ, ਤਾਤੀ ਵਾਓ ਨਾ ਲੱਗੇ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਏ। ਉਹਨੂੰ ਤੱਤੀ ਵਾਹ ਤੱਕ ਨਹੀਂ ਲੱਗਦੀ, ਵਿੱਚ ਕਰਤਾ ਪੁਰਖ ਖਲੋਇਆ ਵਾਲ ਨਾ ਵਿੰਗਾ ਹੋਇਆ। ਐਸੇ ਸਤਿਗੁਰੂ ਗੁਰੂ ਕਲਗੀਧਰ ਜੀ ਮਹਾਰਾਜ ਜੀ ਬਚਨ ਕਰ ਰਹੇ ਨੇ ਕਿ ਮੈਂ ਉਸ ਸਿੱਖ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ।
ਜਿਹਨੇ ਸਿਮਰੈ ਮੋਕੋ ਕਦੇ,
ਜਿਹੜੇ ਮੈਨੂੰ ਨਹੀਂ ਸਿਮਰਦੇ, ਮਹਾਰਾਜ ਜੀ ਉਹਨਾਂ ਦਾ ਵੀ ਜ਼ਿਕਰ ਕਰਦੇ ਨੇ, ਕਹਿੰਦੇ ਜਿਹੜੇ ਮੈਨੂੰ ਕਦੇ ਯਾਦ ਨਹੀਂ ਕਰਦੇ,
ਨਿਜ ਬਲ ਪਰ ਵਿਸ਼ਵਾਸੀ ਰਹਿਦੇ,
ਜਿਹਨਾਂ ਨੂੰ ਆਪਣੇ ਬਲ ਤੇ ਭਰੋਸਾ ਸੀ ਕਰ ਲਾਂਗੇ, ਮੇਰੇ ਚ ਤਾਕਤ ਹੈ, ਫਲਾਣੇ ਨਾਲ ਮੇਰੀ ਬਣਦੀ ਹੈ, ਮੈਂ ਕਰ ਸਕਦਾ, ਜਿਨ੍ਹਾਂ ਨੂੰ ਆਪਣੇ ਬਲ ਦੇ ਉੱਤੇ ਭਰੋਸਾ ਹੁੰਦਾ ਹੈ।
ਮੈਂ ਤਿੰਨ ਕੋ ਮੈਂ ਬਨੋ ਸਹਾਏ,
ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੀ ਸਹਾਇਤਾ ਨਹੀਂ ਕਰਦਾ, ਜਿਨ੍ਹਾਂ ਨੂੰ ਆਪਣੇ ਬਲ ਤੇ ਭਰੋਸਾ ਹੈ ਨਾ, ਮੈਂ ਉਹਨਾਂ ਦੀ ਸਹਾਇਤਾ ਨਹੀਂ ਕਰਦਾ, ਮੈਂ ਉਹਨਾਂ ਦਾ ਸਹਾਈ ਨਹੀਂ ਹੁੰਦਾ।
ਗੁਰ ਸੰਗੀ ਹੋਏ ਜੇ ਸ਼ਰਨਾਏ,
ਗੁਰੂ ਉਹਨਾਂ ਦੇ ਸੰਗੀ ਹੁੰਦਾ ਜਿਹੜੇ ਗੁਰੂ ਦੀ ਸ਼ਰਨ ਚ ਪੈ ਜਾਂਦੇ ਨੇ, ਜਿਹੜੇ ਗੁਰੂ ਦੀ ਸ਼ਰਨ ਚ ਆ ਜਾਂਦੇ ਹਨ।
ਯਾ ਤੇ ਸਦਾ ਰਾਖ ਵਿਸ਼ਵਾਸੈ, ਪ੍ਰਭੂ ਹੋਏ ਸਦਾ ਦਾਸ ਕੇ ਪਾਸੈ,
ਕਿ ਤੁਸੀਂ ਆਪਣੇ ਮਨ ਚ ਵਿਸ਼ਵਾਸ ਰੱਖੋ ਕਿ ਪ੍ਰਭੂ ਜੀ ਗੁਰਦੇਵ ਜੀ ਸਦਾ ਹੀ ਆਪਣੇ ਦਾਸਾਂ ਦੇ ਨਾਲ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਨਾਲ ਹੈ ਹਰ ਵੇਲੇ ਨਾਲ ਹੈ, ਇਹ ਗੁਰੂ ਕੇ ਦਾਸ ਜਾਣਨ।
ਸੁਣ ਦੋਨੋਂ ਕੋ ਧੀਰਜ ਆਇਓ,
ਅੱਜ ਦੇ ਬਚਨ ਸੁਣ ਕੇ ਦੋਹਾਂ ਨੂੰ ਧੀਰਜ ਆ ਗਿਆ।
ਕਰ ਨਿਸ਼ਚਾ ਸਭ ਸੀਸ ਨਿਵਾਯੋ,
ਨਿਸ਼ਚਾ ਕਰਕੇ ਮਹਾਰਾਜ ਜੀ ਨੂੰ ਸੀਸ ਝੁਕਾਇਆ, ਇਹਨਾਂ ਮੱਥਾ ਟੇਕਿਆ।
ਸਕਲ ਵਸਤ ਕੀ ਤਿਆਰੀ ਠਾਰ, ਗੁਰ ਆ ਗਿਆ ਤੇ ਚੈਸ ਪਿਆਨ,
ਸਾਰੀਆਂ ਵਸਤੂਆਂ ਦੀ ਇਹਨਾਂ ਨੇ ਤਿਆਰੀ ਕਰ ਲਈ, ਗੁਰੂ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਇਹਨਾਂ ਨੇ ਚੱਲਣ ਵਾਸਤੇ ਤਿਆਰੀਆਂ ਕਰ ਲਈਆਂ ਹਨ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲੋਂ ਵਿਦਾ ਹੋ ਕੇ ਜਿਵੇਂ ਇਹ ਫਤਿਹ ਸ਼ਾਹ ਰਾਜੇ ਕੋਲ ਸ੍ਰੀਨਗਰ ਪਹੁੰਚ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।